ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਜੁੜਨ ਦੇ ਜਿਹੜੇ ਮੀਡੀਅਮਸ ਨੇ ਮਾਧਿਅਮ ਨੇ ਉਹ ਉਹੀ ਨੇ ਯਾਨੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ ਸੋ ਇਹ ਤਿੰਨੋਂ ਲਿੰਕ ਜਿਹੜੇ ਨੇ ਇਹ ਸਾਡੀ ਰੇਡੀਓ ਦੀ ਐਪ ਦੇ ਉੱਤੇ ਦਿੱਤੇ ਗਏ ਨੇ ਸੋ ਉੱਥੇ ਇੰਟਰੈਕਸ਼ਨ ਕਰਨ ਦੇ ਇਹ ਲਿੰਕਸ ਜਿਹੜੇ ਆ ਜੇ ਤੁਸੀਂ ਲੱਭੋਗੇ ਤਾਂ ਉਹਨਾਂ ਲਿੰਕਸ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਮੈਸੇਜ ਟਾਈਪ ਕਰਕੇ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2828 11 ਤੇ ਸੋ ਹਮੇਸ਼ਾ ਵਾਂਗ ਤੁਹਾਡੀ ਕਾਲ ਅਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਔਰ ਇਸ ਤੋਂ ਇਲਾਵਾ ਪ੍ਰੋਗਰਾਮ ਜਿਹੜਾ ਇਹ ਤੁਸੀਂ ਸਾਡੀ ਫੇਸਬੁੱਕ ਵੀਡੀਓ ਦੇ ਜ਼ਰੀਏ ਵੀ ਵੇਖ ਰਹੇ ਹੋ ਸੋ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਇਸ ਵੀਡੀਓ ਦੇ ਰਾਹੀਂ ਵੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਭੇਜ ਸਕਦੇ ਹੋ ਤੇ ਉਹ ਸਵਾਲ ਅਸੀਂ ਚੱਲਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਤੇ ਲਓ ਜੀ ਹੁਣ ਸਵਾਲਾਂ ਦਾ ਜਿਹੜਾ ਸਿਲਸਿਲਾ ਆ ਉਹ ਜ਼ਰੂਰ ਆਪਾਂ ਸ਼ੁਰੂ ਕਰਨਾ ਤੇ ਸਭ ਤੋਂ ਪਹਿਲਾਂ ਤਾਂ ਰਣਬੀਰ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਕੀ ਖਾਸ ਇਹਨਾਂ ਦਿਨਾਂ ਦੇ ਵਿੱਚ ਰਿਹਾ ਮਾਈਗ੍ਰੇਸ਼ਨ ਦੇ ਨਾਲ ਜਿਹੜਾ ਜੁੜਦਾ ਸਿੱਧਾ ਜਿਹਦਾ ਸੰਬੰਧ ਹੈ ਔਰ ਅਪਡੇਟਸ ਕੀ ਰਹੀਆਂ ਤੇ ਉਸ ਤੋਂ ਬਾਅਦ 485 ਦੇ ਉੱਤੇ ਜ਼ਰੂਰ ਅਸੀਂ ਗੱਲਬਾਤ ਕਰਨਾ ਚਾਹਾਂਗੇ ਕਿਉਂਕਿ ਉਹਦੇ ਵਿੱਚ ਇੱਕ ਵੱਡੀ ਜਿਹੜੀ ਤਬਦੀਲੀ ਆ ਉਹ ਹੋਈ ਆ ਔਰ ਕਿਸ ਤਰ੍ਹਾਂ ਉਸ ਤਬਦੀਲੀ ਦਾ ਜਿਹੜਾ ਅਸਰ ਹੈ ਕਿਹੜੇ ਕਿਹੜੇ ਲੋਕਾਂ ਨੂੰ ਹੋ ਸਕਦਾ ਉਹਦੇ ਬਾਰੇ ਵੀ ਜ਼ਰੂਰ ਆਪਾਂ ਗੱਲ ਕਰਾਂਗੇ ਫਿਲਹਾਲ ਕੀ ਖਾਸ ਰਿਹਾ
ਹਾਂਜੀ ਸਭ ਤੋਂ ਮੇਨ ਚੀਜ਼ਾਂ ਜਿਹੜੀਆਂ ਨੇ ਜਿੱਦਾਂ ਤੁਸੀਂ ਕਿਹਾ ਕਿ 485 ਦਾ ਜਿਹੜਾ ਚੇਂਜ ਹੈ ਉਹ ਕਾਫੀ ਕਹਿ ਲਓ ਪਹਿਲੀ ਗੱਲ ਕਨਫਿਊਜ਼ਿੰਗ ਸੀ ਦੂਜੀ ਗੱਲ ਕਾਫੀ ਜਨਤਾ ਪਰੇਸ਼ਾਨ ਹੈ ਕਿ ਇਹ ਚੇਂਜ ਕਿਉਂ ਲਿਆਂਦਾ ਗਿਆ ਉਹਦੇ ਬਾਰੇ ਪ੍ਰੋਗਰਾਮ ਦੇ ਬਾਅਦ ਚਰਚਾ ਕਰਾਂਗੇ ਪਹਿਲਾਂ ਸਕਿੱਲ ਸਿਲੈਕਟ ਇਨਵੀਟੇਸ਼ਨ ਰਾਊਂਡ ਜਿਹੜਾ ਹੁਣ ਰੀਸੈਂਟ 21 ਜਨਵਰੀ ਨੂੰ ਹੋ ਕੇ ਗਿਆ ਹੈ ਉਹਦੀ ਵੀ ਗੱਲਬਾਤ ਕਰਾਂਗੇ ਕਿ ਸਕਿੱਲ ਸਿਲੈਕਟ ਦਾ ਰਾਊਂਡ ਹੁਣ ਕੁਆਰਟਰਲੀ ਹੋ ਗਿਆ ਹੈ ਪਹਿਲਾਂ ਹਰ ਮਹੀਨੇ ਇਨਵੀਟੇਸ਼ਨ ਆਉਂਦੇ ਸੀ ਹੁਣ ਡਿਪਾਰਟਮੈਂਟ ਨੇ ਕੁਆਰਟਰਲੀ ਕਰਦੇ ਨੇ ਤੇ ਤੀਜਾ ਸਭ ਤੋਂ ਮੇਨ ਜਿਹੜਾ ਹੈ ਉਹ ਆ ਸਟੇਟ ਨੋਮੀਨੇਸ਼ਨ ਮੋਸਟਲੀ ਸਾਰੀਆਂ ਸਟੇਟ ਨੋਮੀਨੇਸ਼ਨ ਅੱਜ ਦੀ ਹੀ ਅਪਡੇਟ ਆ ਕਿ ਸਾਰੀਆਂ ਆਲਮੋਸਟ ਓਪਨ ਹੋ ਰਹੀਆਂ ਨੇ ਫਰਵਰੀ ਤੋਂ ਅਰਲੀ ਫਰਵਰੀ ਤੋਂ ਸੋ ਜਿਹੜੇ ਵੀ ਸਟੂਡੈਂਟ ਵਾਲੇ ਕੁਆਲੀਫਾਈ ਕਰਦੇ ਨੇ ਉਹ ਪਲੀਜ਼ ਰੈਡੀ ਰਹਿਣ ਆਪਣੀ ਐਪਲੀਕੇਸ਼ਨ ਲਾਂਚ ਕਰਨ ਲਈ
ਬਿਲਕੁਲ ਬਿਲਕੁਲ ਸੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ 485 ਦੇ ਵਿੱਚ ਜਿਹੜਾ ਇੱਕ ਮੇਜਰ ਚੇਂਜ ਦੱਸਿਆ ਜਾ ਰਿਹਾ ਹੈ ਉਸ ਚੇਂਜ ਦਾ ਕੀ ਉਸ ਤਬਦੀਲੀ ਦਾ ਜਿਹੜਾ ਅਸਰ ਹੈ ਉਹ ਹੋਣ ਵਾਲਾ ਹੈ ਔਰ ਕਿਹੜੇ ਲੋਕਾਂ ਨੂੰ ਜ਼ਿਆਦਾ ਉਹ ਪ੍ਰਭਾਵਿਤ ਕਰੂਗਾ
ਹਾਂਜੀ ਸਭ ਤੋਂ ਪਹਿਲਾਂ ਚੇਂਜ ਤੋਂ ਪਹਿਲਾਂ ਆਪਾਂ ਡਿਸਕਸ ਕਰ ਲਈ ਕਿ ਪਹਿਲਾਂ ਰੂਲ ਕੀ ਸੀ ਠੀਕ ਆ ਸੋ ਪਹਿਲਾਂ 485 ਜਿਹੜੇ ਮੇਨ ਐਪਲੀਕੈਂਟ ਸੀ ਉਹ ਮੇਨ ਐਪਲੀਕੈਂਟ 485 ਇੱਕ ਹੀ ਵਾਰ ਉਹਨੂੰ ਅਵੇਲ ਕਰ ਸਕਦੇ ਸੀ ਇੱਕ ਹੀ ਵਾਰ ਉਹਨੂੰ ਲਾਂਚ ਕਰਕੇ ਤੁਸੀਂ ਤੁਹਾਨੂੰ 1.5 ਸਾਲ ਜਾਂ 2 ਸਾਲ ਮਿਲਦਾ ਸੀ ਤੁਸੀਂ ਦੁਬਾਰਾ ਨਹੀਂ ਪਾ ਸਕਦੇ ਸੀ ਤੇ ਉਹ ਕੀ ਹੁੰਦਾ ਸੀ ਕਈ ਮੇਨ ਐਪਲੀਕੈਂਟਸ ਆਪਣੇ ਵਾਈਫਸ ਜਾਂ ਸਪਾਊਸਿਸ ਨੂੰ 485 ਦੀ ਤਿਆਰੀ ਸ਼ੁਰੂ ਕਰ ਦਿੰਦੇ ਸੀ ਕਿ ਜਦੋਂ ਮੇਰਾ 485 ਖਤਮ ਹੋਊਗਾ ਤਾਂ ਮੈਂ ਵਾਈਫ ਨੂੰ 485 ਪ੍ਰਾਇਮਰੀ ਐਪਲੀਕੈਂਟ ਬਣਾ ਕੇ ਤੇ ਮੈਂ 2 ਸਾਲ ਹੋਰ ਜਾਂ 1.5 ਸਾਲ ਹੋਰ 485 ਪਾ ਸਕਦਾ ਸੋ ਜਿਹੜੇ ਡਿਪੈਂਡੈਂਟ ਐਪਲੀਕੈਂਟ ਜਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਸੈਕੰਡਰੀ ਐਪਲੀਕੈਂਟ ਸੀ ਉਹ ਐਜ ਅ ਮੇਨ ਐਪਲੀਕੈਂਟ 485 ਪਾ ਸਕਦੇ ਸੀ ਹੁਣ ਜਿਹੜਾ ਰੀਸੈਂਟ ਰੂਲ ਆ ਉਹਦੇ ਮੁਤਾਬਿਕ ਜਿਹੜੀ ਇਹ ਰੋਕ ਪਹਿਲਾਂ 485 ਐਪਲੀਕੈਂਟ ਤੇ ਸੀ ਹੁਣ ਡਿਪੈਂਡੈਂਟ ਐਪਲੀਕੈਂਟ ਤੇ ਵੀ ਆ ਇਹਦਾ ਮਤਲਬ ਇਹ ਆ ਕਿ ਡਿਪੈਂਡੈਂਟ ਐਪਲੀਕੈਂਟ ਐਜ ਅ ਮੇਨ ਐਪਲੀਕੈਂਟ 485 ਵੀਜ਼ਾ ਨਹੀਂ ਪਾ ਸਕਦਾ ਸੋ ਕਾਫੀ ਮੇਜਰ ਇੰਪੈਕਟ ਆ ਉਹਨਾਂ ਨੂੰ ਜਿਹੜੇ ਆਲਰੇਡੀ ਯੂ ਨੋ ਸਟੱਡੀਜ਼ ਜਿਹੜੀ ਆਲਮੋਸਟ ਕੰਪਲੀਟ ਕਰਨ ਵਾਲੇ ਸੀ ਜਿਹੜੇ ਸੈਕੰਡਰੀ ਐਪਲੀਕੈਂਟ ਤੇ ਉਹਨਾਂ ਨੇ 485 ਪਾਉਣਾ ਸੀ ਉਹ ਹੁਣ ਕੌਂਸਟੈਂਟਲੀ ਹੁਣ ਉਹ ਸੈਕੰਡ 485 ਉਹ ਕਪਲ ਨਹੀਂ ਪਾ ਸਕਦਾ
ਜੀ ਜੀ ਸੋ ਇਹ ਇੱਕ ਬਹੁਤ ਵੱਡੀ ਤਬਦੀਲੀ ਹੈ ਸਾਡੇ ਨਾਲ ਇੱਕ ਕਾਲਰ ਕਾਫੀ ਦੇਰ ਤੋਂ ਜੁੜਨ ਦੀ ਕੋਸ਼ਿਸ਼ ਵਿੱਚ ਸੀ ਉਹਨਾਂ ਦੀ ਕਾਲ ਸਾਡੇ ਤੱਕ ਆਈ ਵੀ ਸੀ ਪਰ ਕਾਲ ਜਿਹੜੀ ਕੱਟੀ ਗਈ ਹੈ ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ ਬਹੁਤ ਜਲਦ ਅਸੀਂ ਤੁਹਾਡੀ ਕਾਲ ਜਿਹੜੀ ਹੈ ਉਹ ਸ਼ਾਮਲ ਕਰਦੇ ਹਾਂ ਜੀ ਜੁੜੇ ਰਹੋ ਸਾਡੇ ਨਾਲ ਜੀ ਤੇ ਰਣਬੀਰ ਜੀ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਜਿਹੜਾ ਜਿਹੜਾ ਪੱਖ ਸੀ ਉਹ ਅਸਲ ਦੇ ਵਿੱਚ ਸੈਕੰਡਰੀ ਐਪਲੀਕੈਂਟ ਜਿਹੜਾ ਆ ਉਹਨੂੰ ਵੀ ਸਪੋਰਟ ਕਰਦਾ ਸੀ ਉਹਦੇ ਫੇਵਰ ਚ ਸੀਗਾ ਪਰ ਹੁਣ ਜਿਹੜੀ ਚੇਂਜ ਆਈ ਆ ਉਹਦੇ ਨਾਲ ਸਿੱਧਾ ਅਸਰ ਜਿਹੜਾ ਉਹ ਸੈਕੰਡਰੀ ਐਪਲੀਕੈਂਟ ਦੇ ਉੱਤੇ ਵੀ ਪਿਆ ਆ ਸੋ ਹੋਰ ਕੀ ਇਹਦੇ ਨਾਲ ਖਾਸ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸੋ
ਹਾਂਜੀ ਇਹ ਚ ਦੇਖੋ ਮੇਨਲੀ ਤਾਂ ਜਿੱਦਾਂ ਕਿ ਮੈਂ ਦੱਸਿਆ ਕਿ ਸੈਕੰਡਰੀ ਐਪਲੀਕੈਂਟ ਹੁਣ ਪ੍ਰਾਇਮਰੀ ਐਪਲੀਕੈਂਟ ਨਹੀਂ ਬਣ ਸਕਦੇ। ਸੋ ਸੈਕੰਡ ਟਰਮ ਜਿਹੜੀ ਤੁਸੀਂ ਅਵੇਲ ਕਰਦੇ ਸੀ 485 ਦੀ, ਉਹ ਨਹੀਂ ਹੋ ਸਕਦੀ। ਸੋ ਇਹ ਮੇਨ ਪਰੇਸ਼ਾਨੀ ਕਹਿ ਲਓ ਉਹਨਾਂ ਕਪਲਸ ਨੂੰ ਆ ਜਾਂ ਉਹਨਾਂ ਵੀਜ਼ਾ ਹੋਲਡਰਸ ਨੂੰ ਆ ਜਿਹਨਾਂ ਨੂੰ ਐਕਸਟੈਂਡਡ ਹੈਲੋ ਸਾਲ ਦੋ ਸਾਲ ਚਾਹੀਦੇ ਸੀ ਆਪਣੇ ਪੁਆਇੰਟਸ ਪੂਰੇ ਕਰਨ ਲਈ ਜਾਂ ਸਟੇਟ ਨੋਮੀਨੇਸ਼ਨ ਪਾਉਣ ਲਈ, ਉਹਨਾਂ ਨੂੰ ਹੁਣ ਘੱਟ ਟਾਈਮ ਮਿਲੂਗਾ, ਜਿੱਦਾਂ ਪਹਿਲਾਂ ਹੀ ਵੀਜ਼ਾ ਮਿਲੂਗਾ ਜਿਹੜਾ 1.5 ਸਾਲ ਦਾ। ਇੱਕ ਚੀਜ਼ ਮੈਂ ਹੋਰ ਕਲੈਰੀਫਾਈ ਕਰ ਲਾਂ ਕਿ ਰੀਜਨਲ ਜਿਹੜੀ 485 ਹੈ, ਜਿਹੜੇ ਸਟੂਡੈਂਟ ਜਾਂ ਐਪਲੀਕੈਂਟ ਰੀਜਨਲ ਰਹੇ ਨੇ, ਜਿਹੜੇ ਸਟੱਡੀ ਵੀ ਉਹਨਾਂ ਨੇ ਰੀਜਨਲ ਕੀਤਾ, ਕੰਮ ਵੀ ਰੀਜਨਲ ਕੀਤਾ, ਰੀਜਨਲ ਰਹੇ ਨੇ, ਉਹਨਾਂ ਨੂੰ ਇੱਕ ਐਕਸਟੈਂਸ਼ਨ ਮਿਲੂਗੀ ਹੀ ਮਿਲੂਗੀ। ਸੋ ਰੀਜਨਲ ਜਿਹੜੇ 485 ਹੋਲਡਰਸ ਆ ਉਹਨਾਂ ਤੇ ਇਹ ਰੂਲ ਜਿਹੜਾ ਉਹ ਲਾਗੂ ਨਹੀਂ ਹੁੰਦਾ ਮੇਨ ਐਪਲੀਕੈਂਟ ਤੇ, ਠੀਕ ਹੈ। ਸੋ ਉਹ ਉਹਨਾਂ ਨੂੰ ਇੱਕ ਐਕਸਟੈਂਸ਼ਨ ਮਿਲੂਗੀ। ਲੇਕਿਨ ਇਹਦਾ ਕੁੱਲ ਮਿਲਾ ਕੇ ਇਹਦਾ ਅਸਰ ਇਹ ਹੈ ਕਿ ਜਦੋਂ ਤੁਸੀਂ ਐਕਸਟੈਂਡਡ ਟਾਈਮ ਲੈ ਲੈਣੇ ਸੀ 1.5-2 ਸਾਲ ਦਾ, ਉਹ ਹੁਣ ਤੁਹਾਨੂੰ ਨਹੀਂ ਮਿਲੂਗਾ। ਤੁਹਾਨੂੰ ਮੋਸਟਲੀ ਜਾਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਪਊਗਾ, ਜਿਹੜਾ ਕਿ ਕੋਈ ਵੀ ਲਾਈਕ ਨਹੀਂ ਕਰਦਾ ਕਿ ਮੈਂ 485 ਤੋਂ ਸਟੂਡੈਂਟ ਵੀਜ਼ਾ ਤੇ ਜਾਵਾਂ। ਹਾਂਜੀ, ਕਿਉਂਕਿ 485 ਚ ਫੁੱਲ ਵਰਕ ਰਾਈਟਸ ਹੁੰਦੇ ਆ, ਤੁਹਾਨੂੰ ਸਟੱਡੀ ਕਰਨ ਦੀ ਲੋੜ ਨਹੀਂ ਆ। ਸਟੂਡੈਂਟ ਵੀਜ਼ਾ ਚ ਤੁਹਾਨੂੰ ਸਟੱਡੀ ਕਰਨਾ ਪੈਂਦਾ ਹੈ, ਕਈ ਵਾਰ ਅਨਨੈਸਰੀ ਸਟੱਡੀ ਕਰਨੀ ਪੈਂਦੀ ਹੈ ਕਹਿ ਲਓ, ਫਿਰ ਤੁਸੀਂ ਲਿਮਿਟਡ ਵਰਕ ਆਵਰਸ ਕੰਮ ਕਰ ਸਕਦੇ ਆ, ਮੁਸ਼ਕਿਲ ਹੋ ਜਾਂਦਾ
ਜਦੋਂ ਪਰਿਵਾਰ ਹੋਵੇ। ਮਾਈਗ੍ਰੇਸ਼ਨ ਸ਼ੋਅ ਦੇ ਵਿਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਸਤਿ ਸ੍ਰੀ
ਅਕਾਲ
ਜੀ।
ਬੋਲ ਰਹੇ ਹੋ ਜੀ? ਸਰਬਜੀਤ ਬੋਲ ਰਿਹਾ ਜੀ, ਕੁਈਨਸਲੈਂਡ ਤੋਂ, ਬ੍ਰਿਸਬੇਨ ਤੋਂ।
ਜੀ ਜੀ ਸਰਬਜੀਤ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੈਂ ਆਪਣੇ ਲਾਸਟ 3 ਮੰਥ ਤੋਂ UPS ਚ ਕੰਮ ਕਰ ਰਿਹਾ ਔਨਲਾਈਨ
ਜੀ।
ਸਟੱਡੀ ਮੇਰੀ ਹੈਗੀ ਸੀਗੀ ਪਬਲਿਕ ਹੈਲਥ
ਜੀ ਜੀ।
ਹਾਂਜੀ,
ਤਾਂ ਜਾਣਾ ਸੀਗਾ ਹੁਣ ਤੁਹਾਡੇ ਕੋਲ, ਹੁਣ ਜਿੱਦਾਂ ਇਹਨਾਂ ਦੇ ਆਪਣੇ ਹੁਣ 491 ਜਾਂ ਮੈਂ 190 ਕੰਮ ਕਰ ਰਿਹਾ ਨੀਅਰਲੀ ਗੋਲਡ ਕੋਸਟ
ਜੀ,
ਪਰ ਐਕਚੁਅਲੀ ਮੇਰੇ ਕੋਲ ਜੋਬ ਜਿਹੜੀ ਆ ਪਾਰਟ ਟਾਈਮ ਫੁੱਲ ਟਾਈਮ ਹੈ, ਪਾਰਟ ਟਾਈਮ ਪਰਮਾਨੈਂਟ,
ਪਾਰਟ ਟਾਈਮ ਪਰਮਾਨੈਂਟ। ਹਾਂਜੀ,
ਤੇ ਉਹ ਐਕਚੁਅਲੀ ਮੈਂ ਕੋਸ਼ਿਸ਼ ਵੀ ਕਰਦਾ ਵੀ ਮੈਂ ਆਪਣੇ ਆਵਰ ਲਾਈਕ 490-70 ਆਵਰ ਜਾਂ ਅਬਵ 70 ਆਵਰ ਕਿਸ ਵੇਲੇ ਚੱਕ ਲਾਂ। ਸਮ ਟਾਈਮ ਸਮ ਵੀਕ ਘੱਟ ਜਾਂਦੇ ਆ, ਸਮ ਟਾਈਮ ਅਪ ਹੋ ਜਾਂਦੇ ਆ, ਤੇ ਐਕਚੁਅਲੀ ਤੁਸੀਂ ਮੈਨੂੰ ਦੱਸ ਸਕਦੇ? ਇੱਕ ਮੈਨੂੰ ਨਾ ਐਕਚੁਅਲੀ ਅੱਜ ਹੀ ਇੱਕ ਅਪਰਚੁਨਿਟੀ ਆਈ ਸੀਗੀ ਲਾਈਕ ਇੱਧਰ ਗੁੰਡਾਵਿੰਡੀ ਵੱਲ, ਉਹ ਵੀ ਸੇਮ ਹੀ ਜੋਬ ਦਿੰਦੇ ਸੀਗੇ, ਪਰ ਮੈਨੂੰ ਉਹਨਾਂ ਆਫਰ ਦਿੱਤੀ ਵੀ ਅਸੀਂ ਜਿੰਨੇ ਤੁਹਾਨੂੰ ਆਵਰ ਮੀਟ ਕਰਦੇ ਆ ਤੁਹਾਡੇ ਵੀਜ਼ੇ ਨੂੰ ਆਪਾਂ ਦਵਾਂਗੇ ਤੁਹਾਨੂੰ।
ਹਾਂਜੀ, ਤੁਹਾਡਾ ਸਵਾਲ ਕੀ ਆ?
ਹੁਣ ਮੈਨੂੰ ਤੁਸੀਂ ਇਹ ਸਲਾਹ ਦਿਓ, ਹੁਣ ਮੈਂ ਇਹ ਜੋਬ ਛੱਡ ਕੇ, ਇਹ ਵੀ ਮੇਰੀ ਓਰੀਜਨਲ ਚ ਆ, ਉਹ ਫਾਰ ਓਰੀਜਨਲ ਚ ਆ, ਹੁਣ ਮੈਂ ਉਧਰ ਚਲੇ ਜਾਵਾਂ ਤੇ ਜਾਂ ਇੱਥੇ ਇਹਨਾਂ ਨਾਲ ਹੀ ਕਰਾਂ, ਕੰਟੀਨਿਊ ਕਰੀ ਜਾਵਾਂ, ਜਾਂ ਤੁਸੀਂ ਮੈਨੂੰ ਦੱਸੋ ਵੀ ਜਾਂ ਮੈਂ 491।
ਦੇਖੋ ਇੱਥੇ ਵੀ ਤੁਸੀਂ ਡਿਪੈਂਡ ਕਰਦਾ ਵਾ, ਠੀਕ ਹੈ, ਕੁਈਨਸਲੈਂਡ ਸਟੇਟ ਰਿਕੁਆਇਰਮੈਂਟ ਅਗਰ ਆਪਾਂ ਦੇਖੀਏ, ਠੀਕ ਹੈ, ਪ੍ਰੈਫਰ ਉਹ ਹਮੇਸ਼ਾ ਤੁਹਾਨੂੰ ਫੁੱਲ ਟਾਈਮ ਹੀ ਕਰਦੇ ਆ। ਜੇ ਤੁਹਾਨੂੰ ਫੁੱਲ ਟਾਈਮ ਜੋਬ ਦੀ ਓਪਰਚੁਨਿਟੀ ਮਿਲ ਰਹੀ ਹੈ, ਓਬਵੀਅਸਲੀ ਤੁਸੀਂ ਯੂ ਨੋ ਫੁੱਲ ਟਾਈਮ ਨੂੰ ਹੀ ਪ੍ਰੈਫਰ ਕਰੋਗੇ, ਠੀਕ ਆ। ਡਿਪੈਂਡ ਕਰਦਾ ਤੁਹਾਨੂੰ ਵੇਜਸ ਕਿੰਨੀਆਂ ਮਿਲ ਰਹੀਆਂ, ਬਟ ਅਗਰ ਰੈਜੀਡੈਂਸ ਪੁਆਇੰਟ ਆਫ ਵਿਊ ਤੋਂ ਤੁਸੀਂ ਗੱਲ ਕਰ ਰਹੇ ਹੋ 491 ਜਾਂ 190 ਤੇ, ਅਗਰ ਤੁਸੀਂ ਨਵੀਂ ਜੋਬ ਚ ਮੂਵ ਹੋਣੇ ਆ ਤੇ ਓਬਵੀਅਸਲੀ ਤੁਹਾਡਾ ਫਾਇਦਾ।
ਜੀ
ਠੀਕ ਹੈ, ਐਕਚੁਅਲੀ ਸਰ ਫੁੱਲ ਟਾਈਮ ਵਾਸਤੇ ਉਹ ਜਿੱਦਾਂ ਕਹਿ ਰਹੇ ਆ, ਜਿੱਦਾਂ ਤੁਸੀਂ 2-3-4 ਮਹੀਨੇ ਤੁਸੀਂ ਸਾਡੇ ਨਾਲ ਕੰਮ ਕਰੋ, ਫਿਰ ਤੁਸੀਂ ਅਸੀਂ ਫੁੱਲ ਟਾਈਮ ਕਰਾਂਗੇ, ਬਟ ਉਹ ਕਹਿੰਦੇ ਜਿੱਦਾਂ ਆਫਰ ਲੈਟਰ ਜਿਹੜੀ ਉਹਨਾਂ ਦੀ ਮੈਨੂੰ ਉਹ 490 ਆਵਰ ਦੀ ਹੈ ਮੇਰੇ ਕੋਲੇ, ਬਟ ਲੇਕਿਨ ਉਹ ਆਵਰ ਜਿਹੜੇ ਮੇਰੇ ਆ 2 ਵੀਕ ਦੇ, ਉਹ ਮੈਂ 70 ਆਵਰ ਵੀ ਇੰਚ ਕਰ ਜਾਂਦਾ ਕਿਸ ਵੇਲੇ। ਹੁਣ ਕਨਫਿਊਜ਼ਨ ਇਹ ਆ ਵੀ ਮੈਨੂੰ ਜਿੱਦਾਂ ਹੁਣ ਮੇਰੇ ਕੋਲ ਆਫਰ ਲੈਟਰ 40 ਆਵਰ ਫੋਰ ਰਾਈਟ ਦੀ, ਇਹਦੇ ਵਾਸਤੇ ਮੈਂ 491 ਪਾ ਸਕਦਾ 190, ਕਿ ਜਾਂ ਮੈਨੂੰ ਫੁੱਲ ਟਾਈਮ ਦੀ ਆਫਰ ਲੈਟਰ ਲੈਣੀ ਪਊਗੀ ਉਹਨਾਂ ਕੋਲ?
ਨੋਰਮਲੀ ਉਹ ਫੁੱਲ ਟਾਈਮ ਹੀ ਪ੍ਰੈਫਰਡ ਹੁੰਦੀ ਆ, ਠੀਕ ਹੈ। ਤੁਸੀਂ ਪਾਰਟ ਟਾਈਮ ਦੀ ਜਿਹੜੀ ਆਫਰ ਲੈਟਰ, ਓਬਵੀਅਸਲੀ ਤੁਹਾਨੂੰ ਪਤਾ ਜਿਹੜੇ ਸਟੇਟ ਦੇ ਰਿਕੁਆਇਰਮੈਂਟਸ ਆ ਉਹ ਫੁੱਲ ਟਾਈਮ ਪ੍ਰੈਫਰ ਕਰਦੇ ਆ। ਹਾਲਾਂਕਿ ਉਹ ਕੇਸ ਬਾਏ ਕੇਸ ਬੇਸਿਸ ਤੇ ਰਿਵਿਊ ਕਰਦੇ ਆ ਕਿ ਤੁਸੀਂ ਕਿੰਨੀ ਦੇਰ ਕੰਮ ਕੀਤਾ, ਲੇਕਿਨ ਅਗਰ ਐਨੀ ਗਿਵਨ ਡੇ ਤੁਹਾਨੂੰ ਚੋਇਸ ਜਾਂ ਫੁੱਲ ਟਾਈਮ ਤੇ ਪਾਰਟ ਟਾਈਮ ਦੇ ਵਿੱਚ, ਓਬਵੀਅਸਲੀ ਫੁੱਲ ਟਾਈਮ ਇੰਪਲੋਇਮੈਂਟ ਨੂੰ ਤੁਹਾਨੂੰ ਚੂਜ਼ ਕਰਨਾ ਚਾਹੀਦਾ। ताकि पार्ट टाइम ਤੇ ਬਾਅਦ ਨੂੰ ਕੋਈ ਕੁਐਸਚਨਸ ਨਾ ਤੁਹਾਨੂੰ ਪੁੱਛੇ ਜਾ ਠੀਕ ਹੈ
ਜੀ ਸਰ
ਹਾਂਜੀ ਸਰ ਪਰ ਸੇਮ ਮੇਰੀਆਂ ਆਪਸ਼ਨਾਂ ਜਿੱਦਾਂ ਹੁਣ ਇੱਥੇ ਵੀ 4-9 ਮੇਰੇ ਕੋ ਜਿੱਦਾਂ ਮਤਲਬ ਫੋਰ ਨਾਈਟਲੀ ਆਫਰ ਲੈਟਰ ਹੈ ਇਹਨਾਂ ਦੀ ਮੇਰੇ ਕੋ ਉੱਥੇ ਵੀ 4-9 ਆ ਪਰ ਮੈਂ ਕਨਫਿਊਜ਼ ਆ ਵੀ ਥ੍ਰੀ ਮੰਥ ਤੋਂ ਬਾਅਦ ਵੀ ਫੁੱਲ ਟਾਈਮ ਨਹੀਂ ਕਰਦੇ ਫਿਰ ਮੇਰੇ ਲਈ ਕੋਈ ਆਪਸ਼ਨ ਨਹੀਂ ਨਾ ਹੈਗੀ
ਅੱਛਾ ਸੈਕਿੰਡ ਜਗ੍ਹਾ ਤੇ ਤੁਸੀਂ ਕਹਿ ਰਹੇ ਕਿ ਹਲੇ ਉਹਨਾਂ ਨੇ ਫੁੱਲ ਟਾਈਮ ਨਹੀਂ ਆਫਰ ਕੀਤੀ ਤੁਹਾਨੂੰ
ਨਾ ਉਹ ਵੀ ਸਰ ਉਹ ਕਹਿ ਰਹੇ ਵੀ ਜਿੱਦਾਂ 2-3 ਮੰਥ ਸਾਡੇ ਨਾਲ ਕੰਮ ਕਰੋਗੇ ਫਿਰ ਤੁਹਾਨੂੰ ਫੁੱਲ ਟਾਈਮ ਦੀ ਆਫਰ ਲੈਟਰ ਦੇਵਾਂਗੇ ਲੇਕਿਨ ਸਾਨੂੰ ਜਿੱਦਾਂ ਪਾਰਟ ਟਾਈਮ ਫੁੱਲ ਟਾਈਮ ਲੇਕਿਨ ਉਹ 70 ਆਵਰ ਤੋਂ ਅਬਵ ਦੇਣਗੇ ਮੈਨੂੰ
ਮੈਂ ਸਮਝ ਗਿਆ ਤੁਹਾਨੂੰ ਉਹ ਪਰਮਾਨੈਂਟ ਪਾਰਟ ਟਾਈਮ ਹੀ ਦੇ ਰਿਹਾ ਜੋ ਤੁਸੀਂ ਹੁਣੇ ਕਰ ਰਹੇ ਹਾਂ ਪਰ ਤੁਸੀਂ ਇਹ ਕਹਿ ਰਹੇ ਕਿ ਮੈਂ ਹਾਲੇ ਵੀ ਅਰਾਊਂਡ 70 ਆਵਰਸ ਦੇ ਨੇੜੇ ਤੇੜੇ ਫੋਰਟਨਾਈਟ ਕਰ ਲੈਣਾ ਠੀਕ ਆ ਅਗਰ ਤੇ ਤੁਹਾਨੂੰ ਉੱਥੇ ਵੀ ਪਾਰਟ ਟਾਈਮ ਹੀ ਮਿਲ ਰਿਹਾ ਹੈ ਤਾਂ ਬੈਟਰ ਹੈ ਕਿ ਤੁਸੀਂ ਕਰੰਟ ਜੋਬ ਨੂੰ ਸਟਿਕ ਕਰੋ ਕਿਉਂਕਿ ਉੱਥੇ ਵੀ ਕੋਈ ਗਾਰੰਟੀ ਨਹੀਂ ਹੈ ਤੁਹਾਨੂੰ ਬਈ ਉਹ ਫੁੱਲ ਟਾਈਮ ਕਰਨਗੇ ਜਾਂ ਨਹੀਂ ਕਰਨਗੇ ਤੁਹਾਨੂੰ
ਸਰ ਇੱਕ ਸਵਾਲ ਮੇਰਾ ਸੀਗਾ ਐਕਚੁਅਲੀ ਜੇ ਮੈਂ ਕੈਜੂਅਲ ਨਾਲ ਕੋਈ ਹੋਰ ਕਿਤੇ ਕੈਜੂਅਲ ਜਿੱਦਾਂ ਏਜ ਕੇਅਰ ਚ ਜੋਬ ਕਰ ਲੈਣਾ ਮੇਰੇ ਮੀਟ ਕਰ ਦੇਣਗੇ ਦੋਵਾਂ ਦੇ ਲਾ ਕੇ ਜਿੱਦਾਂ ਮਿਕਸ ਅਪ ਹੋ ਜਾਣਗੇ ਉਹਦੇ ਆਵਰ ਇਹਦੇ ਆਵਰ
ਹਾਂਜੀ ਦੋ ਜੋਬਸ ਦੇ ਮੀਟ ਕਰਕੇ ਤੁਸੀਂ ਫੁੱਲ ਟਾਈਮ ਸ਼ੋਅ ਕਰ ਸਕਦੇ ਹੋ ਵਿੱਚ ਕੋਈ ਪ੍ਰੋਬਲਮ ਨਹੀਂ
ਓਕੇ ਫਿਰ ਮੈਨੂੰ ਉਹਨਾਂ ਕੋਲ ਵੀ ਆਫਰ ਲੈਟਰ ਲੈਣੀ ਪਊਗੀ ਕਿਉਂਕਿ ਉੱਥੇ ਮੈਂ ਕੈਜੂਅਲ ਵਰਕ ਕਰਦਾ ਅਦਰ ਜਿੱਦਾਂ ਏਜ ਦੇ ਵਿੱਚ
ਤੁਹਾਨੂੰ ਸ਼ੋਅ ਕਰਨਾ ਪੈਣਾ ਨਾ ਬੈਟਰ ਹੈ ਜੋਬ ਆਫਰ ਲੈਟਰ ਲੈ ਕੇ ਤੁਹਾਨੂੰ ਪੇ ਸਲਿਪਸ ਲਾਉਣੀਆਂ ਪੈਣੀਆਂ ਨਾਲ ਜਾਂ ਇੱਥੇ ਨਾਲ ਬੈਂਕ ਕ੍ਰੈਡਿਟਸ ਲਾਉਣੇ ਪੈਣੇ ਆ ਕਿ ਮੈਂ ਹੋਰ ਜਗ੍ਹਾ ਵੀ ਕੰਮ ਕਰਦਾ
ਓਕੇ ਸਰ ਪੇ ਸਲਿਪਾਂ ਤੇ ਐਕਚੁਅਲੀ ਆ ਰਹੀ ਹੈ ਮੈਨੂੰ ਪਰ ਆਫਰ ਲੈਟਰ ਦਾ ਉਹਨਾਂ ਨੇ ਮੈਂ ਪੁੱਛਿਆ ਸੀ ਉਹ ਮੁਸ਼ਕਲ ਜਿਹਾ ਕਰਦੇ ਆ ਕੈਜੂਅਲ ਦੇ ਵਿੱਚ ਆਫਰ ਲੈਟਰ ਨਹੀਂ ਦੇ ਸਕਦੇ
ਅਗਰ ਉਹ ਨਾ ਵੀ ਹੋਵੇ ਤਾਂ ਸਟੇਟ ਨੋਮੀਨੇਸ਼ਨ ਵਾਲੇ ਨੋਰਮਲੀ ਇਹ ਮੇਰਾ ਐਕਸਪੀਰੀਅੰਸ ਹੈ ਕਿ ਉਹ ਲੀਨੀਅੰਟ ਹੁੰਦੇ ਆ ਐਸ ਲੌਂਗ ਐਸ ਤੁਸੀਂ ਪ੍ਰੂਵ ਕਰ ਦੋ ਕਿ ਤੁਸੀਂ ਤੁਹਾਡੇ ਆਵਰਸ ਜਿਹੜੇ ਆ ਉਹ ਫੁੱਲ ਟਾਈਮ ਇਕੁਇਵੈਲੈਂਟ ਆ ਤੇ ਤੁਸੀਂ ਬੈਂਕ ਕ੍ਰੈਡਿਟ ਤੋਂ ਤੇ ਇਨਕਮ ਟੈਕਸ ਰਿਟਰਨਸ ਤੋਂ ਪ੍ਰੂਵ ਕਰ ਦੋ ਕੁਛ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ
ਚਲੋ ਠੀਕ ਸਰ ਥੈਂਕ ਯੂ ਸਰ
ਯੂ ਵੈਲਕਮ ਬੈਸ ਆਫ ਲੱਕ
ਥੈਂਕ ਯੂ ਵੈਰੀ ਮਚ
ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਕੁਛ ਹੋਰ ਦੋਸਤ ਵੀ ਇਸ ਵੇਲੇ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ ਔਰ ਇੱਕ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਕਾਲਰ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਬਣੇ ਰਹੋ ਬਹੁਤ ਜਲਦ ਮੈਂ ਤੁਹਾਡਾ ਵੀ ਸਵਾਲ ਸ਼ਾਮਲ ਕਰਾਂਗੀ ਪਰ ਇਸ ਵੇਲੇ ਸਾਡੇ ਨਾਲ ਮੁਹੰਮਦ ਅਲੀ ਹੋਰੀ ਜੁੜੇ ਨੇ ਉਹਨਾਂ ਦਾ ਸਵਾਲ ਮੈਂ ਸ਼ਾਮਲ ਜ਼ਰੂਰ ਕਰ ਲਵਾਂ ਮੁਹੰਮਦ ਅਲੀ ਪੁੱਛ ਰਹੇ ਨੇ ਕਹਿੰਦੇ 90+5 ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ ਮਾਈ ਚਾਂਸਿਸ ਫਾਰ 190 ਨਿਊ ਸਾਊਥ ਵੇਲਸ ਇਨ ਨੈਕਸਟ ਫਾਈਨੈਂਸ਼ੀਅਲ ਈਅਰਸ ਕਿੰਨੇ ਚਾਂਸਿਸ ਨੇ ਕਹਿੰਦੇ ਈਓਆਈ ਜਿਹੜੀ ਹੈ ਜੀ ਸਬਮਿਟ ਹੋ ਚੁੱਕੀ ਹੈ ਇਹਨਾਂ ਦੀ ਜੂਨ 2020 ਚ
ਦੇਖੋ ਮੁਹੰਮਦ ਜੀ ਪਹਿਲੀ ਗੱਲ ਤੇ ਪੁਆਇੰਟਸ ਤੁਹਾਡੇ ਐਜ਼ ਅ ਮੋਟਰ ਮਕੈਨਿਕ ਕਾਫੀ ਵਧੀਆ ਨੇ ਠੀਕ ਹੈ ਤੁਸੀਂ ਵਰਕ ਵੀ ਕਰ ਰਹੇ ਹੋ ਸਿਡਨੀ ਚ ਸਿਡਨੀ ਦੇ ਕਹਿ ਲਓ ਸਟੇਟ ਨੋਮੀਨੇਸ਼ਨ ਦੇ ਰਿਕੁਆਇਰਮੈਂਟਸ ਮੀਟ ਕੀਤੇ ਆ ਐਸ ਫਾਈਨੈਂਸ਼ੀਅਲ ਈਅਰ ਚ ਤੁਹਾਡਾ ਕਾਫੀ ਸਵਾਲ ਵਧੀਆ ਸੀ ਕਿ ਐਸ ਫਾਈਨੈਂਸ਼ੀਅਲ ਈਅਰ ਚ ਤੁਹਾਨੂੰ ਪਤਾ ਹੈ ਕਿ ਮੋਸਟਲੀ ਜਿਹੜੀਆਂ ਇਨਵੀਟੇਸ਼ਨ ਆ ਰਹੀਆਂ ਹੈ ਉਹ ਹੈਲਥ ਪ੍ਰੋਫੈਸ਼ਨਲ ਜਾਂ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਆ ਰਹੀਆਂ ਸੋ ਨੈਕਸਟ ਫਾਈਨੈਂਸ਼ੀਅਲ ਈਅਰ ਕਾਫੀ ਵਧੀਆ ਨੇ ਕਿ ਮੇਰੇ ਕੀ ਚਾਂਸਿਸ ਨੇ ਇਹ ਅੰਦਾਜ਼ਾ ਹੈ ਕਿ ਜਿਹੜੇ 30,000 ਸਪੋਟ ਜਿਹੜੇ ਆਪਣੇ ਪਾਰਟਨਰ ਵੀਜ਼ਾ ਨੂੰ ਦਿੱਤੇ ਗਏ ਸੀ ਕਿਉਂਕਿ ਉਹ ਉਹਨਾਂ ਦਾ ਬੈਕਲੌਗ ਬਹੁਤ ਜ਼ਿਆਦਾ ਸੀ 1,00,000 ਦਾ ਬੈਕਲੌਗ ਸੀ ਉਹ ਡਿਪਾਰਟਮੈਂਟ ਨੇ ਕਨਫਰਮ ਕੀਤਾ ਹੈ ਕਿ ਉਹ ਵਨਸ ਆਫ ਸੀ ਤੇ ਮੇਰਾ ਮੰਨਣਾ ਹੈ ਕਿ ਉਹ 30,000 ਸਪੋਟ ਵਾਪਸ ਸਕਿੱਲਡ ਮਾਈਗ੍ਰੇਸ਼ਨ ਚ ਹੋਣਗੇ ਤੇ ਜਦੋਂ ਉਹ 30,000 ਸਪੋਟ ਵਾਪਸ ਮਾਈਗ੍ਰੇਸ਼ਨ ਚ ਹੋਣਗੇ ਤੇ ਤੁਹਾਡੇ 95 ਕਾਫੀ ਯੂ ਨੋ ਟਾਪ ਆਫ ਦਾ ਰੇਂਜ ਪੁਆਇੰਟਸ ਆ ਅਗਰ ਆਪਾਂ ਟ੍ਰੇਡ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਚ ਸੋ ਚਾਂਸਿਸ ਆਰ ਵੈਰੀ ਹਾਈ ਕਿ ਤੁਹਾਨੂੰ ਇਨਵੀਟੇਸ਼ਨ ਮਿਲੇ ਇਹ ਚ ਕਾਫੀ ਫੈਕਟਰਸ ਨੇ ਮੈਂ ਡਿਸਕਲੇਮਰ ਦੇਣਾ ਚਾਹੂੰਗਾ ਕਿ ਅਗਲੇ ਫੈਡਰਲ ਬਜਟ ਚ ਸਪੋਟਸ ਕਿੰਨੇ ਹੁੰਦੇ ਆ COVID-19 ਦੀ ਰਿਕਵਰੀ ਕਿੱਦਾਂ ਹੁੰਦੀ ਆ ਬਟ ਜੇ ਸਪੋਟਸ ਸੇਮ ਰਹੇ ਤੇ ਉਹ 30,000 ਸਪੋਟ ਜਿਹੜੇ ਪਾਰਟਨਰ ਵਿੱਚ ਆਉਣੇ ਸਕਿੱਲਡ ਮਾਈਗ੍ਰੇਸ਼ਨ ਚ ਆਏ ਤੇ ਤੁਹਾਡੇ ਚਾਂਸਿਸ ਕਾਫੀ ਹਾਈ ਨੇ
ਜੀ ਰਣਵੀਰ ਜੀ ਜਿਹੜੇ ਸਾਡੇ ਨਾਲ ਕਾਲਰ ਜੁੜੇ ਸਨ ਉਹਨਾਂ ਦੀ ਕਾਲ ਕੱਟੀ ਗਈ ਹੈ ਔਰ ਅਸੀਂ ਫੇਰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਕਾਲ ਕਰਦੇ ਰਹੋ ਤੇ ਬਹੁਤ ਜਲਦ ਅਸੀਂ ਤੁਹਾਡੀ ਕਾਲ ਜਿਹੜੀ ਸ਼ਾਮਲ ਕਰਾਂਗੇ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਗੁਰਜੀਤ ਸਿੰਘ ਹੋਰਾਂ ਦਾ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਨੇ ਤੇ ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਗੁਰਜੀਤ ਜੀ ਇਹਨਾਂ ਨੇ ਪੁੱਛਿਆ ਜੀ ਕਹਿੰਦੇ ਹਾਉ ਮੈਨੀ ਚਾਂਸਿਸ ਟੂ ਗੈਟ 491 ਔਰ 190 ਵੀਜ਼ਾਸ ਫਰੋਮ ਵੈਸਟਰਨ ਆਸਟ੍ਰੇਲੀਆ ਐਜ਼ ਅ ਸ਼ੈਫ ਹਾਊ ਮੈਨੀ ਸਕੋਰਸ ਗੋਨਾ ਬੀ ਅਨਫ?
ਹਾਂਜੀ ਗੁਰਜੀਤ ਜੀ, ਇਹ ਮੈਂ ਹੁਣੇ ਜਿੱਦਾਂ ਗੱਲ ਕਰਕੇ ਹਟਿਆ ਕਿ ਅੱਜ ਦੀ ਡੇਟ ਚ ਸਿਰਫ ਸਟੇਟ ਨੋਮੀਨੇਸ਼ਨ ਜਿਹੜੀਆਂ ਉਹ ਕ੍ਰਿਟੀਕਲ ਸਕਿੱਲਸ ਨੂੰ ਮਿਲ ਰਹੀਆਂ। ਨੈਕਸਟ ਫਾਈਨੈਂਸ਼ੀਅਲ ਈਅਰ ਅਗਰ ਤੁਹਾਡੇ ਪੁਆਇੰਟਸ ਕਾਫੀ ਵਧੀਆ ਨੇ ਜਿੱਦਾਂ 80 ਜਾਂ 75-80 ਦੇ ਨੇੜੇ ਨੇ ਤੇ ਚਾਂਸਿਸ ਓਬਵੀਅਸਲੀ ਹਾਈ ਆ। ਜਿੰਨੇ ਵੱਧ ਪੁਆਇੰਟਸ ਓਨਾ ਹੀ ਚਾਂਸਿਸ 190 ਦੇ ਵੱਧ ਨੇ, ਨਹੀਂ ਤਾਂ ਤੁਸੀਂ 491 ਚ ਕੁਆਲੀਫਾਈ ਕਰੋਗੇ। ਲੇਕਿਨ ਆਹ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹਦੇ ਚ ਚਾਂਸਿਸ ਥੋੜੇ ਘੱਟ ਨੇ। ਇੰਪੋਸੀਬਲ ਆ, ਬਟ ਨੋਨ ਜੇ ਆਪਾਂ ਦੇਖੀਏ ਤਾਂ ਸ਼ੈਫਸ ਨੂੰ ਇਨਵੀਟੇਸ਼ਨ ਸਟੇਟ ਨੋਮੀਨੇਸ਼ਨ ਤੋਂ ਘੱਟ ਮਿਲੇ ਨੇ। ਠੀਕ ਆ, ਅੱਗੇ ਓਬਵੀਅਸਲੀ ਕਈ ਫੈਕਟਰਸ ਨੇ ਜਿਹਦੇ ਨਾਲ ਓਬਵੀਅਸਲੀ ਡਿਸਾਈਡ ਹੋਗਾ ਕਿ ਤੁਹਾਨੂੰ ਇਨਵਾਈਟ ਮਿਲਦੀ ਜਾਂ ਨਹੀਂ ਮਿਲਦੀ, ਲੇਕਿਨ ਨੈਕਸਟ ਫਾਈਨੈਂਸ਼ੀਅਲ ਈਅਰ ਚ ਚਾਂਸਿਸ ਹਾਈ ਨੇ।
ਜੀ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ 694 ਤੋਂ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਰਾਜੂ ਹੈ ਤਾਂ ਮੈਂ ਇੱਕ ਸਰ ਕੋ ਕੁਐਸਚਨ ਪੁੱਛਣਾ ਸੀਗਾ। ਸਤਿ ਸ੍ਰੀ ਅਕਾਲ ਸਰ।
ਹਾਂਜੀ ਰਾਜੂ ਜੀ,
ਸਤਿ ਸ੍ਰੀ ਅਕਾਲ ਜੀ।
ਮੈਮ ਸਰ ਮੈਂ ਪੁੱਛਣਾ ਸੀ ਐਕਚੁਅਲੀ, ਮੈਂ 187 ਗ੍ਰਾਂਟ ਹੈਗੀ ਮੇਰੀ 1.5 ਸਾਲ ਤੋਂ, ਮਤਲਬ 15 ਮੰਥ ਤੋਂ, ਬਟ ਸਮ ਰੀਜ਼ਨ ਮੈਂ ਰੀਜਨਲ ਏਰੀਆ ਤੋਂ ਪਰਤ ਹੈਗਾ ਇਸ ਵੇਲੇ ਮੈਡੀਕਲ ਰੀਜ਼ਨ ਕਰਕੇ, ਕਿਉਂਕਿ ਰੀਜ਼ਨ ਇਹ ਸੀ ਕਿ ਪ੍ਰੀ ਮੈਚੋਰ ਬੇਬੀ ਬੋਰਨ ਹੋਇਆ ਸਾਡੇ, ਤਾਂ ਉਹਨੂੰ ਮੈਡੀਕਲੀ ਉਹਨੂੰ 3 ਤੋਂ 4 ਮਹੀਨੇ ਇੱਥੇ ਹੋਸਪਿਟਲ ਚ ਰੱਖਣਾ ਉਹਨਾਂ ਨੇ। ਮੈਂ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਹੁਣ ਜਿੱਦਾਂ ਮੈਂ ਰੀਜਨਲ ਏਰੀਆ ਚ ਨਹੀਂ ਆ, ਬਟ ਮੇਰਾ ਐਡਰੈਸ ਸਟਿਲ ਉੱਥੇ ਦਾ ਹੀ ਆ, ਬਟ ਮੈਂ ਪੁੱਛਣਾ ਚਾਹ ਰਿਹਾ ਸੀ ਕੋਈ ਇਮੀਗ੍ਰੇਸ਼ਨ ਨਾਲ ਗੱਲ ਕਰਕੇ, ਬਿਕੋਜ਼ ਇਹ ਮੈਡੀਕਲ ਰੀਜਨ ਹੈਗੇ ਆ, 4 ਮਹੀਨੇ ਐਟਲੀਸਟ, 3.5-4 ਮਹੀਨੇ ਸਾਨੂੰ ਮਤਲਬ ਕਿ ਰਹਿਣਾ ਪੈਣਾ ਆਪਣੇ ਕੈਪੀਟਲ ਟਾਊਨ ਦੇ ਵਿੱਚ, ਨੋਟ ਇਨ ਰੀਜਨਲ ਟਾਊਨ, ਤਾਂ ਕੋਈ ਵੇਵਰ ਮਿਲ ਸਕਦਾ ਵਾ ਜੀ ਕਿ ਆਪਾਂ ਪੱਕੇ ਇੱਧਰ ਮੂਵ ਹੋ ਜਾਈਏ?
ਹਾਂਜੀ, ਮੈਂ ਕਾਫੀ ਵਧੀਆ ਸਵਾਲ ਹੈ। 187 ਜਿਹੜੇ ਹੋਲਡਰਸ ਨੇ ਉਹ ਰੈਗੂਲੇਸ਼ਨਸ ਕੀ ਕਹਿੰਦੇ ਉਹਦੇ ਚ, ਮੈਂ ਥੋੜਾ ਐਕਸਪਲੇਨ ਕਰਦਾ। ਰੈਗੂਲੇਸ਼ਨਸ ਇਹ ਕਹਿੰਦੇ ਆ ਵੀ ਤੁਸੀਂ 2 ਸਾਲ ਜਿਹੜਾ ਇੰਪਲੋਇਰ ਨਾਲ ਰਹਿਣਾ ਹੀ ਰਹਿਣਾ, ਠੀਕ ਹੈ। ਹਾਲਾਂਕਿ ਉਹ ਚ ਕੁਛ ਐਗਜ਼ੈਂਪਲਸ ਹੈਗੇ ਨੇ ਜਿਹਨੂੰ ਆਪਾਂ ਕੰਪਲੀਟਲੀ ਬਿਯੋਂਡ ਯੋਰ ਕੰਟਰੋਲ ਕਹਿੰਦੇ ਆ। ਫੋਰ ਐਗਜ਼ਾਮਪਲ, ਜਿਹੜੇ ਬਿਜ਼ਨਸ ਲਈ ਤੁਸੀਂ ਕੰਮ ਕਰਦੇ ਸੀ ਉਹ ਬਿਜ਼ਨਸ ਬੰਦ ਹੋ ਗਿਆ, ਠੀਕ ਹੈ। ਇੰਪਲੋਇਰ ਨੇ ਕਿਸੇ ਰੀਜ਼ਨ ਲਈ ਟਰਮੀਨੇਟ ਕਰਤਾ ਤੁਹਾਨੂੰ ਤੇ ਤੁਹਾਨੂੰ ਜੋਬ ਨਹੀਂ ਮਿਲੀ ਰੀਜਨਲ ਏਰੀਆ ਚ, ਠੀਕ ਹੈ। ਹੁਣ ਜਿਹੜਾ ਤੁਸੀਂ ਆ ਰੀਜ਼ਨ ਦੱਸ ਰਹੇ ਹਾਂ ਇਹ ਵੀ ਕਾਫੀ ਕੰਪੈਲਿੰਗ ਰੀਜ਼ਨ ਚ ਹੁੰਦਾ ਹੈ ਕਿ ਮੇਰੀ ਫੈਮਿਲੀ ਦੀ ਹੈਲਥ ਜਾਂ ਮੇਰੇ ਬੱਚੇ ਦੀ ਹੈਲਥ ਠੀਕ ਨਹੀਂ ਸੀ, ਪ੍ਰੀ ਮੈਚੋਰ, ਤੇ ਮੈਨੂੰ ਮੂਵ ਹੋਣਾ ਪਿਆ, ਜੋ ਫੈਸਿਲਿਟੀਜ਼ ਮੈਨੂੰ ਮੈਟਰੋਪੋਲੀਟਨ ਏਰੀਆ ਚ ਮਿਲ ਰਹੀਆਂ ਉਹ ਮੈਨੂੰ ਰੀਜਨਲ ਏਰੀਆ ਚ ਨਹੀਂ ਮਿਲਣੀਆਂ ਸੀ, ਠੀਕ ਹੈ। ਇਹ ਚ ਹਾਲ ਦੀ ਘੜੀ ਜੇ ਤੁਸੀਂ ਅਪਡੇਟ ਨਹੀਂ ਕਰਦੇ ਦੈਟਸ ਫਾਈਨ, ਲੇਕਿਨ ਸਿਟੀਜ਼ਨਸ਼ਿਪ ਵੇਲੇ ਡਿਪਾਰਟਮੈਂਟ ਤੁਹਾਨੂੰ ਕੁਐਸਚਨ ਪੁੱਛ ਸਕਦਾ ਹੈ ਕਿ ਤੁਸੀਂ ਕਿਉਂ ਨੌਨ ਰੀਜਨਲ ਏਰੀਆ ਚ ਤੁਹਾਡੇ ਕੋਲ ਪ੍ਰੂਫ ਹੈਗਾ ਹੈ ਕਿ ਜੋ ਤੁਸੀਂ ਦੱਸ ਰਹੇ ਆ ਉਹਦੇ ਡਾਕੂਮੈਂਟਸ ਹੈਗੇ, ਓਬਵੀਅਸਲੀ ਤੁਹਾਡੇ ਕੋਲ ਡਾਕੂਮੈਂਟਸ ਹੋਣੇ ਆ, ਇਟ ਸ਼ੁਡ ਬੀ ਫਾਈਨ, ਉਹਦੀ ਪ੍ਰੋਬਲਮ ਤੁਹਾਨੂੰ ਨਹੀਂ ਹੋਣੀ ਚਾਹੀਦੀ।
ਹਾਂਜੀ ਹਾਂਜੀ ਸਰ, ਕਿਉਂਕਿ ਰੀਜ਼ਨ ਇਹੀ ਸੀਗਾ ਕਿ ਉੱਥੇ ਰੀਜਨਲ ਏਰੀਆ ਚ ਉਹਨਾਂ ਕੋਲ ਪ੍ਰੀ ਮੈਚੋਰ ਬੇਬੀ ਲਈ ਫੈਸਿਲਿਟੀ ਨਹੀਂ ਸੀ, ਉਹਨਾਂ ਨੇ ਏਅਰ ਲਿਫਟ ਕਰਕੇ ਬੇਬੀ ਨੂੰ ਮੇਨ ਟਾਊਨ ਚ ਮੂਵ ਕੀਤਾ ਨਾਲ ਮਦਰ ਨੂੰ ਵੀ, ਉਹ ਤਾਂ ਇਹੀ ਰੀਜਨ ਸੀਗਾ ਕਿ ਉਹਨਾਂ ਕੋਲ ਫੈਸਿਲਿਟੀ ਨਹੀਂ ਸੀ।
ਹਾਂਜੀ, ਇੱਕ ਕੰਮ ਕਰ ਰਹੇ ਹੋ ਪਲੀਜ਼,
ਸਿਟੀਜ਼ਨ ਦੀ ਵੇਟਿੰਗ ਹੈ, ਸਿਟੀਜ਼ਨ ਮੈਨੂੰ ਮਤਲਬ 5 ਮੰਥ ਹੋ ਗਏ ਅਪਲਾਈ ਕੀਤੇ ਨੂੰ, ਹਾਲੇ ਤੱਕ ਮਤਲਬ ਕਿ ਕੋਈ ਮਤਲਬ ਕਿ ਅਪਡੇਟ ਨਹੀਂ ਹੈਗਾ, ਮਤਲਬ ਆਲਰੇਡੀ ਅਪਲਾਈ ਕੀਤੀ ਹੋਈ ਹੈ।
ਵੈਸੇ ਮੈਂ ਦੱਸ ਰਿਹਾ ਕਿ ਤੁਹਾਨੂੰ ਨਹੀਂ ਪ੍ਰੋਬਲਮ ਹੋਣੇ ਚਾਹੀਦੇ, ਕਿਉਂਕਿ ਇਹ ਕਾਫੀ ਐਕਸੈਪਸ਼ਨਲ ਸਰਕਮਸਟੈਂਸਿਸ ਆ। ਇੱਕ ਕੰਮ ਕਰਿਓ, ਆਪਣੀ ਸੇਫਟੀ ਲਈ ਜਿਹੜੇ ਹਾਸਪਿਟਲ ਜਾਂ ਜਿਹੜੀ ਮੈਡੀਕਲ ਫੈਸਿਲਿਟੀ ਨੂੰ ਤੁਸੀਂ ਕੰਟੈਕਟ ਕੀਤਾ ਸੀ ਇਨੀਸ਼ੀਅਲੀ, ਜਿਨ੍ਹਾਂ ਨੇ ਕਿਹਾ ਸੀ ਕਿ ਸਾਡੇ ਕੋਲ ਇਹ ਫੈਸਿਲਿਟੀ ਨਹੀਂ ਆ, ਜਾਂ GP ਕੋਲ ਲੈਟਰ ਜ਼ਰੂਰ ਲੈ ਕੇ ਰੱਖਿਓ ਕਿ ਸਾਡੇ ਕੋਲ ਪ੍ਰੂਫ ਹੈ ਕਿ ਉੱਥੇ ਉਹ ਫੈਸਿਲਿਟੀ ਨਹੀਂ ਸੀ, ਤੁਹਾਨੂੰ ਪ੍ਰੋਬਲਮ ਨਹੀਂ ਹੋਣੀ। ਜੇ ਤੁਸੀਂ ਸਿਟੀਜ਼ਨਸ਼ਿਪ ਆਲਰੇਡੀ ਇਨ ਪ੍ਰੋਸੈਸ ਆ, ਇਟ ਸ਼ੁੱਡ ਨਾਟ ਬੀ ਐਨ ਇਸ਼ੂ, ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਹੋਰ ਦੋਸਤ ਜਿਹੜੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜੇ ਹੋਏ ਨੇ, ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ, ਤੇ ਅਗਲਾ ਸਵਾਲ ਜਿਹੜਾ ਮੈਂ ਰਾਹੁਲ ਸਿੰਘ ਹੋਰਾਂ ਦਾ ਸ਼ਾਮਿਲ ਕਰਦੀ ਹਾਂ। ਰਾਹੁਲ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਗੋਟ ਈਮੇਲ ਟੂਡੇ ਟੂ ਗਿਵ ਮੈਡੀਕਲ ਐਗਜ਼ਾਮੀਨੇਸ਼ਨ ਰਿਪੋਰਟ ਫੋਰ ਰਿਪੋਰਟ ਔਰ ਸਟੂਡੈਂਟ ਵੀਜ਼ਾ ਸਬ ਕਲਾਸ 500, within 28 days. If I book medical now and email immigration that medical is not available in 28 days, available in April, is that okay? Or I have to give them medical report within 28 days? Is that affect my visa?
No, that's perfectly fine. ठीक है, सो जिहड़ी आ प्रॉब्लम आ रही आ मेडिकल बुकिंग दी, ठीक है, डिपार्टमेंट नूं क्लीयरली पता कि जिहड़ियां बूपा दियां अपॉइंटमेंट्स आ जिहड़ियां तुसीं लैंदे आ ओह कईआं नूं 2 महीने, कईआं नूं 3 महीने, कईआं नूं उस तों वध दी डेट मिल रही आ। एज लोंग एज तुसीं डिपार्टमेंट नूं अपडेट कीता कि मैं मेडिकल की बुकिंग करा ली आ, दैट्स मोर देन इनफ। अपने इमी अकाउंट ते जिहड़ी अपॉइंटमेंट आ उहदा तुसीं स्क्रीनशॉट ला दो ते एक डिपार्टमेंट नूं केस ऑफिसर नूं courtesy email page though ki I have booked the appointment on this date mainu itto pehlo di nahi mili te aa oda proof hai, that's perfectly fine, no problem nahi aavega
ji। Te ide naal hi agge ek caller sade naal jud chuke ne 425 to, swagat karde han ji tuhanu the migration show de vich, sat sri akal। Hello, कॉल मेरा ख्याल जी कटी गई है और तुसी दुबारा भी कॉल कर सकते हो जी सानू, ते असी अगले सवालां वल वधदे आ। ते रणबीर जी अगले सवाल जड़े आ ओ मैं फेसबुक वाले पहला शामिल कर लवां। साडे नाल नेहा कौशल काफी देर तों जुड़े हुए ने, उन्हां दा सवाल मैं शामिल करदी आ। इन्हां ने पुछना चाहिया कहिंदे डज एन इंटरनेशनल स्टूडेंट नीड्स टू शो फंड्स फॉर ट्रेड कोर्स। नाल ही नाल इन्हां ने पुछना चाहिया कहिंदे कैन रजिस्टर्ड नर्स वर्किंग एंड रिजाइडिंग इन मेट्रोपोलिटन मेलबर्न अप्लाई फॉर 491।
491 दे हर एक दे स्टेट रिक्वायरमेंट्स है ना नेहा जी, तो मोस्टली दे स्टेट रिक्वायरमेंट्स ये हैं कि यू शुड बी इन अ लिविंग इन अ रीजनल एरिया, वर्किंग इन अ रीजनल एरिया, या तो आपको ऑफर लेटर होगा। मोस्टली दी एक्चुअली डेट्स है कि यू शुड बी वर्किंग इन अ रीजनल एरिया अनलेस एग्जेम्पशंस अप्लाई हो जानी। रीसेंट न्यू साउथ वेल्स दी the nomination criteria होना है, शायद थोड़े तनु waivers होन, लेकिन पहला question था ना जिधर an international student need to show funds for trade course, depend करता था ये college का level केरा है, ये तारी country का level केरा है। जब आप India दी गल करिए, ते unless it's an assessment level one तनु funds show करने पड़े या mostly इलाके चलो कि funds regardless of your institute, मैं हमेशा recommend करता कि funds तुसी नाल ही लाओ, पामे उदी लोड़े या नहीं, ओदे ना तड़ा जीडी क्राइटेरिया भी मीट होंदा है, वो एक पार्ट है जीडी का, ठीक है, कि तारे को जेन्युइन फंड्स है गया, ठीक है। सेकंड क्वेश्चन 491, मोस्ट ऑफ द केसेस यू माइट हैव टू लिव एंड वर्क इन अ रीजनल एरिया, बट इट डिपेंड्स ऑन स्टेट टू स्टेट।
ठीक, ते इस तो बाद अगला सवाल जिहड़ा रघुवीर सिंह होरां दा शामिल करदे आ। रघुवीर सिंह भी साडे नाल फेसबुक दे जरिए जुड़े ने ते सत श्री अकाल बुला रहे ने। सत श्री अकाल रघुवीर जी, सवाल है जी कहिंदे सर RSMS दी AT दा सक्सेस रेट की आ अगर बिजनेस सही चल रहा होवे। थैंक यू।
हां जी रघुवीर जी, काफी तुसी ब्रॉड क्वेश्चन पुछया। AT दा सक्सेस कई फैक्टर्स कल्ला हां, बिजनेस सही चलना एक बड़ा फैक्टर है, नो डाउट अबाउट इट, बट इन होर कई फैक्टर ने जे तुसी RSMS दा सक्सेस रेट गेज कर रहे हैं। कई फैक्टर्स की जेन्युइन नीड फॉर अ पेड एम्प्लॉय हैगा सी कि नहीं, कि बिजनेस नूं तुहाडी जेन्युइन नीड हैगी सी कि नहीं, कि तुसी जिद्दन तो तुहाडी रिफ्यूजल हुई है तुसी सेम एम्प्लॉयर नाल जॉब कर रहे हैं या नहीं कर रहे हैं, ठीक है, कि लेबर मार्केट टेस्टिंग इन्होंने की सी, लेबर मार्केट टेस्टिंग कह लो मैंडेटरी नहीं है बट की एडवर्टाइजमेंट्स लाए गए सी नाल कि प्रूव करिए कि तुहानू जेन्युइन नीड आ। फिर आउंदी आ बिजनेस की गल कि बिजनेस सही चल रहा राइट वर्ड है, लेकिन फाइनेंशियल्स किदा है बिजनेस दे, फाइनेंशियल साउंड आ कि नहीं, उत्तों स्पॉन्सरशिप्स किन्नियां कीतियां गईयां है बिजनेस तो, तुसीं कल्ले आ या होर स्पॉन्सरशिप्स होईयां, उच्च ऑस्ट्रेलियन सिटीजन या परमानेंट रेजिडेंट्स किन्ने काम कर रहे हैं, कल्ले किते स्पॉन्सर्ड बंदे तो नहीं काम कर रहे। सो ये सारे रेड फ्लैग्स मिला के बनता है AT का RSMS दी AT का सक्सेस रेट। सो अगर तुहाडे सारे टिक्स है गया, जेन्युइन इंप्लॉयर आ, तुसी ऑलरेडी काम कर रहे हैं, तुसी AT वेले भी काम कर रहे सी, हालांकि कोविड का तुसी रीजन दे सकते हैं अगर जेन्युइनली तुहानू ले ऑफ किया गया है, तो लेकिन इस कई फैक्टर्स ने ਸਭ ਤੋਂ ਇੰਪੋਰਟੈਂਟ ਆ ਕਿ ਤੁਹਾਡਾ ਡਿਸੀਜਨ ਰਿਕਾਰਡ ਕੀ ਕਹਿੰਦਾ, ਕਿਹੜੇ ਬੇਸ ਤੇ ਤੁਹਾਡੀ ਰਿਫਿਊਜ਼ਲ ਆਈ ਆ, ਕਿਸ ਆਫਿਸਰ ਨੇ ਕਿਹੜੀ ਰੈਗੂਲੇਸ਼ਨ ਯੂਜ਼ ਕੀਤੀ ਆ ਤੁਹਾਡਾ ਰਿਫਿਊਜ਼ਲ ਲਈ, ਉਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ। ਸੋ ਤੁਹਾਡਾ ਕੁਸ਼ਚਨ ਬੜਾ ਵਾਈਡ ਸੀ, ਮੈਨੂੰ ਪਤਾ ਮੈਂ ਆਨਸਰ ਸਪੈਸੀਫਿਕ ਨਹੀਂ ਦਿੱਤਾ, ਬਟ ਰਘਵੀਰ ਜੀ ਅਗਰ ਤੁਸੀਂ ਮੈਨੂੰ ਰਿੰਗ ਕਰ ਲਓ, ਮੈਂ ਡਿਸੀਜਨ ਰਿਕਾਰਡ ਦੇਖ ਕੇ ਤੁਹਾਨੂੰ ਓਬਵੀਅਸਲੀ ਐਡਵਾਈਸ ਕਰ ਸਕਦਾ ਕਿ ਬੈਸਟ ਵੇ ਕੀ ਆ ਇਹਨੇ ਪ੍ਰੋਸੀਡ ਕਰਨ ਦਾ। ਸਬਮਿਸ਼ਨ ਬਹੁਤ ਇੰਪੋਰਟੈਂਟ ਆ, ਤੁਸੀਂ ਜਿਹੜੇ ਰਿਟਨ ਸਬਮਿਸ਼ਨ ਲਿਖਦੇ ਆ ਉਹ ਤੁਹਾਡੀ ਆਰਗੂਮੈਂਟ ਜਿੱਦਾਂ ਦੀ ਆ ਵੀ ਰੈਗੂਲੇਸ਼ਨ ਜਿਹੜੀ ਆ ਉਹ ਮੀਟ ਕਿੱਦਾਂ ਹੋਈ ਆ। ਸੋ ਕਾਫੀ ਕਾਫੀ ਫੈਕਟਰਸ ਨੇ, ਮੈਂ ਰੈਕਮੈਂਡ ਕਰੂੰਗਾ ਕਿ ਤੁਸੀਂ ਪਲੀਜ਼ ਰਿੰਗ ਕਰ ਲਓ।
ਜੀ ਸੋ ਰਘਵੀਰ ਜੀ, ਅਸੀਂ ਜਿਹੜੀ ਜਾਣਕਾਰੀ ਹੈ, ਕੰਟੈਕਟ ਡਿਟੇਲ ਰਣਵੀਰ ਸਿੰਘ ਹੋਰਾਂ ਦੇ ਬਾਰੇ, ਉਹ ਪ੍ਰੋਗਰਾਮ ਦੇ ਚਲਦੀ ਵੀਡੀਓ ਦੇ ਹੇਠਾਂ ਵੀ ਅਸੀਂ ਦਿੰਨੇ ਆ, ਔਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਸਾਰੀ ਜਿਹੜੀ ਅਸੀਂ ਡਿਟੇਲ ਆ ਉਹ ਸਾਂਝੀ ਕਰਾਂਗੇ, ਤੁਸੀਂ ਜ਼ਰੂਰ ਕਾਲ ਕਰ ਲਿਓ। ਔਰ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ 905 ਤੋਂ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ ਸਤਿ ਸ੍ਰੀ ਅਕਾਲ ਮੈਮ, ਮੈਂ ਕਮਲ ਬੋਲਦੀ ਹਾਂ।
ਜੀ ਜੀ ਕਮਲ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੈਂ ਸਰ ਨੂੰ ਕੁਐਸਚਨ ਕਰਨਾ ਸੀ ਨਰਸਿੰਗ ਦੇ ਰਿਲੇਟਡ, ਨਰਸਿੰਗ ਦੀ ਸਟੱਡੀ ਦੇ ਬਾਰੇ ਪੁੱਛਣਾ ਸੀ।
ਜੀ ਜ਼ਰੂਰ।
ਬੈਚਲਰ ਆਫ ਨਰਸਿੰਗ ਦੇ ਬਾਰੇ ਮੈਂ ਐਡਮਿਸ਼ਨ ਲੈਣ ਬਾਰੇ ਸੋਚ ਰਹੀ ਸੀ, ਤੇ ਮੈਂ ਨਾ ਐਕਚੁਲੀ ਡੋਮੈਸਟਿਕ ਸਟੂਡੈਂਟ ਹੈਗੀ ਆ, ਕਿਉਂਕਿ ਮੈਂ ਪਰਮਾਨੈਂਟ ਆ, ਮੇਰੇ ਕੋਲ 3 ਸਾਲ ਦੀ ਆਸਟ੍ਰੇਲੀਅਨ ਸਟੱਡੀ ਆ, ਤੇ ਮੈਂ ਸਰ ਨੂੰ ਪੁੱਛਣਾ ਸੀ ਕਿ ਵੀ ਮੇਰੇ ਕੀ ਆਪਸ਼ਨ ਹੈਗੀ ਐਡਮਿਸ਼ਨ ਲੈਣ ਵਾਸਤੇ, ਮੈਨੂੰ ਰਿਕੁਆਇਰਮੈਂਟ।
ਨੋਰਮਲੀ ਜਿਹੜੀਆਂ ਰਿਕੁਆਇਰਮੈਂਟਸ ਆ
ਜੀ ਜੀ
ਹਾਂਜੀ ਮੈਂ ਦੱਸਦਾ, ਨੋਰਮਲੀ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਯੂਨੀਵਰਸਿਟੀ ਸਪੈਸੀਫਿਕ ਹੁੰਦੀਆਂ ਡੋਮੈਸਟਿਕ ਸਟੂਡੈਂਟ ਵਾਸਤੇ, ਬਟ ਨੋਰਮਲ ਜਿਹੜੀਆਂ ਅੱਜ ਦੀ ਡੇਟ 'ਚ ਅਗਰ ਆਪਾਂ ਰਜਿਸਟ੍ਰੇਸ਼ਨ ਲੈਣੀ ਹੋਵੇ, ਸੋ ਸਾਰੀ ਜਿਹੜੇ ਕੋਰਸ ਪ੍ਰੋਵਾਈਡਰਸ ਆ ਉਹ ਏਪਰਾਂ ਦੀ ਰਜਿਸਟ੍ਰੇਸ਼ਨ ਦੇ ਪੱਖੋਂ ਤੁਹਾਨੂੰ ਅਸੈਸ ਕਰਦੇ ਆ। ਸੋ ਸਭ ਤੋਂ ਮੇਨ ਜਿਹੜਾ ਕਿ ਤੁਹਾਡੇ ਕੋਲ 7 ਈਚ ਜਾਂ ਇਕੁਇਵੈਲੈਂਟ ਹੋਣੇ ਚਾਹੀਦੇ ਆ, ਜਾਂ OET ਚ ਜਾਂ ਕਹਿ ਲਓ IELTS ਜਾਂ PT ਚ। ਜੇ ਅਗਰ ਤੁਹਾਡੇ ਕੋਲ ਨਹੀਂ ਆ ਤੇ ਉਹ ਦੇਖਦੇ ਆ ਕਿ 5 ਈਅਰਸ ਦੀ ਸਟੱਡੀ ਅਗਰ ਤੁਹਾਡੇ ਕੋਲ ਆਸਟ੍ਰੇਲੀਆ ਸਟੱਡੀ ਹੋਵੇ, ਠੀਕ ਆ। ਹਾਊਏਵਰ ਇਹ ਕੇਸ ਬਾਏ ਕੇਸ ਬੇਸਿਸ ਤੇ ਆ, ਜ਼ਰੂਰੀ ਨਹੀਂ ਕਿ ਹਰ ਕਾਲਜ ਤੁਹਾਡੇ ਕੋਲ ਇਹ ਰਿਕੁਆਇਰਮੈਂਟਸ ਮੰਗੇ। ਬਟ ਤੁਸੀਂ ਕਿਹੜੇ ਸਟੇਟ ਚ ਆ, ਫੋਰ ਇਫ ਯੂ ਡੋਂਟ ਮਾਈਂਡ ਮੀ ਆਸਕਿੰਗ? ਹਾਂਜੀ ਨਿਊ ਸਾਊਥ ਵੇਲਸ ਆ ਤੁਸੀਂ?
ਹਾਂਜੀ।
ਨੋਰਮਲੀ ਤੁਹਾਡਾ ਬੈਕਗਰਾਉਂਡ ਦੇਖਿਆ ਜਾਂਦਾ ਕਿ ਨਰਸਿੰਗ ਨਾਲ ਰਿਲੇਟਡ ਤੁਹਾਡੇ ਸਬਜੈਕਟ ਜਾਂ ਈਅਰ 12 ਕਹਿ ਲਓ ਜਾਂ ਬੈਚਲਰਸ ਕਹਿ ਲਓ, ਕੋਈ ਸਟੱਡੀ ਜਿਹੜੀ ਆ ਤੁਹਾਡੀ ਰਿਲੇਟਡ ਹੈਗੀ ਆ ਨਹੀਂ ਹੈਗੀ ਆ। ਕਈ ਵਾਰ ਤੁਹਾਨੂੰ ਐਗਜ਼ੈਂਪਸ਼ਨਸ ਵੀ ਮਿਲ ਜਾਂਦੇ ਆ, ਯੂਨਿਟਸ ਐਗਜ਼ੈਂਪਸ਼ਨ ਮਿਲ ਜਾਂਦੇ ਆ। ਸੋ ਓਬਵੀਅਸਲੀ ਵਿੱਚ ਕਈ ਫੈਕਟਰਸ ਨੇ, ਮੇਨ ਫੈਕਟਰ ਹੈ ਕਿ ਤੁਹਾਡੀ ਇੰਗਲਿਸ਼ ਲੈਂਗੁਏਜ ਹੋਵੇ ਸਭ ਤੋਂ ਮੇਨ ਜਿਹੜੀ ਆ, ਠੀਕ ਆ। ਉਹਦੇ ਬੇਸ ਤੇ ਉਹ ਡਿਸਾਈਡ ਕਰਦੇ ਆ ਕਿ ਤੁਹਾਨੂੰ ਐਡਮਿਸ਼ਨ ਦਿੱਤੀ ਜਾਵੇ। ਪਰ ਤੁਸੀਂ ਇੱਕ, ਮੈਂ ਆਪਣਾ ਈਮੇਲ ਐਡਰੈਸ ਸ਼ੇਅਰ ਕਰ ਲੈਣਾ ਤੁਹਾਡੇ ਨਾਲ, ਤੁਸੀਂ ਅਗਰ ਆਪਣੀ ਪ੍ਰੋਫਾਈਲ ਭਿਜਵਾ ਦਿਓ ਤੇ ਆਲ ਬੀ ਏਬਲ ਟੂ ਫਾਈਂਡ ਆਊਟ ਦਾ ਬੈਸਟ ਕਹਿ ਲਓ ਕਾਲਜ ਜਾਂ ਫਿਰ ਤੁਹਾਡੀ ਐਡਮਿਸ਼ਨ ਦੇ ਰਿਕੁਆਇਰਮੈਂਟਸ ਕੀ ਆ, ਅਗਰ ਤੁਸੀਂ ਈਮੇਲ ਕਰ ਸਕੋ ਆਪਣੀ ਪ੍ਰੋਫਾਈਲ ਤਾਂ।
ਹਾਂਜੀ ਸਰ, ਡੈਫੀਨੇਟਲੀ ਮੈਂ ਤੁਹਾਨੂੰ ਈਮੇਲ ਕਰ ਦਿੰਦੀ ਹਾਂ। ਤੇ ਮੈਂ ਤੁਹਾਨੂੰ ਜਸਟ ਇੱਕ ਕੁਐਸਚਨ ਹੋਰ ਪੁੱਛਣਾ ਸੀ, ਯੂਨੀਵਰਸਿਟੀ ਤੋਂ ਮੈਨੂੰ ਆਫਰ ਆਈ ਸੀ ਕਿ ਮੈਂ ਕਿ ਜੇ ਤੁਹਾਡੇ ਕੋਲ ਇੰਗਲਿਸ਼ ਦਾ ਟੈਸਟ ਨਹੀਂ ਤਾਂ ਤੁਸੀਂ ਡਿਪਲੋਮਾ ਆਫ ਜਨਰਲ ਸਟੱਡੀਜ਼ ਕਰ ਲਓ, ਤੇ ਉਹ 1 ਸਾਲ ਦੇ ਡਿਪਲੋਮੇ ਤੋਂ ਬਾਅਦ ਤੁਹਾਨੂੰ ਅਸੀਂ ਬੈਚਲਰ ਆਫ ਨਰਸਿੰਗ ਚ ਐਂਟਰੀ ਦੇ ਦਾਂਗੇ। ਪਰ ਸਰ ਜਿਵੇਂ ਮੇਰਾ ਜਿਹੜਾ ਕੋਰਸ ਕੀਤਾ ਸੀ, ਮੈਂ ਜਿਹੜਾ 2 ਸਾਲ ਦਾ ਡਿਪਲੋਮਾ ਸੀ ਉਹ ਮੇਰਾ ਡੈਂਟਲ ਟੈਕਨੋਲੋਜੀ ਦਾ ਡਿਪਲੋਮਾ ਸੀਗਾ, ਤੇ ਉਸ ਤੋਂ ਬਾਅਦ ਫਿਰ ਮੈਂ 1 ਸਾਲ ਬਿਜ਼ਨਸ ਦਾ ਕੀਤਾ ਸੀਗਾ, ਮਤਲਬ 3 ਸਾਲ। ਤੇ ਮੇਰਾ ਬੈਕਗਰਾਉਂਡ ਇੰਡੀਆ ਤੋਂ ਵੀ ਮੈਂ ਨਰਸਿੰਗ ਕੀਤੀ ਹੋਈ ਹੈ, ਡਿਪਲੋਮਾ ਆਫ ਨਰਸਿੰਗ ਮਤਲਬ ਜਨਰਲ ਨਰਸਿੰਗ ਐਂਡ ਮਿਡਵਾਈਫਰੀ, ਤੇ ਮਤਲਬ ਉਹ ਵੀ ਡਿਪਲੋਮਾ ਵੀ ਮੇਰੇ ਕੋਲ ਹੈਗਾ ਹੈ 3 ਸਾਲ ਦਾ। ਹਾਂਜੀ,
ਉਹਦਾ ਇੱਕ ਹੋਰ ਆਪਸ਼ਨ ਹੋ ਸਕਦਾ ਹੈ ਜਿੱਦਾਂ ਉਹਨਾਂ ਨੇ ਡਿਪਲੋਮਾ ਕਿਹਾ, ਕਈ ਕਾਲਜ ਇਹ ਕਹਿੰਦੇ ਕਿ ਡਿਪਲੋਮਾ ਆਫ ਤੁਸੀਂ ਐਨਰੋਲਡ ਨਰਸਿੰਗ ਸਾਡੇ ਕੋਲ ਕਰ ਲਓ ਤੇ ਅਸੀਂ ਤੁਹਾਨੂੰ ਬੈਚਲਰਸ ਦੀ COE ਦੇ ਦਾਂਗੇ, ਠੀਕ ਆ। ਉਸ ਤੁਹਾਡੇ ਕ੍ਰੈਡਿਟਸ ਵੀ ਮਿਲ ਜਾਂਦੇ ਆ ਤੁਹਾਨੂੰ, ਜਿੱਦਾਂ ਡਿਪਲੋਮਾ ਆਫ ਨਰਸਿੰਗ 2 ਸਾਲ ਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਉਹ 1 ਸਾਲ ਦਾ ਕ੍ਰੈਡਿਟ ਦੇ ਦਿੰਦੇ ਆ ਤਾਂ ਕਿ ਤੁਹਾਡੀ ਟੋਟਲ ਡਿਗਰੀ ਜਿਹੜੀ ਬੈਚਲਰਸ ਹੈ ਉਹ 4 ਸਾਲ ਚ ਕੰਪਲੀਟ ਹੋ ਜਾਏ। ਸੋ ਕਈ ਸੋਲੂਸ਼ਨਸ ਆ, ਦੈਟਸ ਵਾਟ ਆਈ ਵਾਂਟ ਟੂ ਸੇ ਕਿ ਜ਼ਰੂਰੀ ਨਹੀਂ ਤੁਸੀਂ ਉਹ ਜਿਹੜਾ ਉਹਨਾਂ ਨੇ ਰੈਕਮੈਂਡ ਕੋਰਸ ਕਿਹਾ ਵਾ ਡਿਪਲੋਮਾ ਆਫ ਸੋਰੀ ਬਿਜ਼ਨਸ ਕਿਹਾ ਹੈ ਕਿ ਕਿਹੜਾ ਕਹਿ ਰਹੇ ਸੀ ਤੁਸੀਂ, ਡਿਪਲੋਮਾ ਆਫ ਜਿਹੜਾ ਰੈਕਮੈਂਡ
ਕੀਤਾ
ਉਹਨਾਂ ਨੇ, ਜਨਰਲ ਸਟੱਡੀ ਜ਼ਰੂਰੀ ਨਹੀਂ ਤੁਸੀਂ ਉਹੀ ਕਰਨਾ, ਤੁਸੀਂ ਨਰਸਿੰਗ ਨਾਲ ਰਿਲੇਟਡ ਵੀ ਕਰ ਸਕਦੇ, ਠੀਕ ਆ। ਸੋ ਅਗੇਨ ਅਗਰ ਤੁਸੀਂ ਆਪਣੀ ਇੱਕ ਪ੍ਰੋਫਾਈਲ ਭਿਜਵਾ ਦਿਓ, ਆਈਲ ਬੀ ਇਨ ਅ ਬੈਟਰ ਪੋਜੀਸ਼ਨ ਟੂ ਸਪੀਕ ਟੂ ਯੂ. ਈਮੇਲ ਐਡਰੈਸ ਹੈ global.migration3@gmail.com.
ਹਾਂਜੀ ਸਰ, ਇੱਕ ਸੈਕਿੰਡ ਮੈਂ ਰਾਈਟ ਡਾਊਨ ਕਰ ਲਾਂ ਤੁਹਾਡੀ ਈਮੇਲ.
ਹਾਂਜੀ,
ਇੱਕ ਵਾਰ ਫਿਰ ਰਿਪੀਟ ਕਰ ਦਿਓ ਰਣਵੀਰ ਜੀ ਈਮੇਲ.
ਹਾਂਜੀ, ਗਲੋਬਲ ਇਜ਼ GLOBAL.
ਹਾਂਜੀ,
ਡੋਟ ਮਾਈਗ੍ਰੇਸ਼ਨ, ਮਾਈਗ੍ਰੇਸ਼ਨ ਦਾ ਆਪਾਂ ਨੂੰ ਪਤਾ ਹੀ ਆ, number3@gmail.com.
ਹਾਂਜੀ ਹਾਂਜੀ,
ਠੀਕ ਹੈ. ਤੇ ਮੇਰਾ ਨੰਬਰ
gmail.com. ਹਾਂਜੀ,
ਨੰਬਰ ਤੁਸੀਂ ਨੋਟ ਕਰਨਾ ਹੈ 0433.
ਹਾਂਜੀ ਸਰ.
ਹਾਂਜੀ, 0433.
ਹਾਂਜੀ ਸਰ, ਓਕੇ.
ਠੀਕ ਹੈ ਜੀ, ਓਕੇ, ਆਲ ਸਪੀਕ ਯੂ ਸੂਨ.
ਜੀ
ਹਾਂਜੀ, ਚਲੋ ਠੀਕ ਹੈ ਸਰ, ਥੈਂਕ ਯੂ ਜੀ.
ਰਣਬੀਰ ਜੀ, ਅਗਲੇ ਸਵਾਲ ਲਈ ਫਿਰ ਨੇਹਾ ਕੌਸ਼ਲ ਸਾਡੇ ਨਾਲ ਦੁਬਾਰਾ ਜੁੜੇ ਨੇ, ਤੇ ਇਹਨਾਂ ਨੇ ਹੁਣ ਪੁੱਛਿਆ, ਕਹਿੰਦੇ ਇਸ ਕੋਵਿਡ ਵੀਜ਼ਾ ਸਟਿਲ ਇਨ ਪਲੇਸ ਫਾਰ ਰਜਿਸਟਰਡ ਨਰਸਿਸ?
ਜਿਹੜਾ ਇਹ ਕੋਵਿਡ ਵੀਜ਼ਾ ਕਹਿ ਰਹੇ ਹੋ, 408 ਦੀ ਗੱਲ ਕਰ ਰਹੇ ਆ, ਉਹਨੂੰ ਨਾਰਮਲੀ ਆਰਗੂਮੈਂਟਸ ਇਹ ਚੱਲਦੀਆਂ ਕਿ ਉਹ ਜਿਹੜੇ ਅਪਡੇਟਸ ਆਏ ਕਿ ਉਹ 30 ਮਾਰਚ ਤੱਕ ਰਹੂਗਾ. ਐਟ ਦੀ ਮੋਮੈਂਟ ਯੈਸ, ਹਾਂਜੀ, 408 ਇਜ਼ ਅਵੇਲ.
ਜੀ ਠੀਕ, ਤੇ ਇਸ ਤੋਂ ਅੱਗੇ ਸਾਡੇ ਨਾਲ ਗੁਰਚਰਨ, ਸ਼ਾਇਦ ਉਹਨਾਂ ਦਾ ਜਿਹੜਾ ਸਰਨੇਮ ਆ, ਮੇਰੇ ਕੋਲ ਸਹੀ ਨਾਮ ਪੜਿਆ ਜਾਵੇ, ਕੈਟੇਨੋਰੀ ਆ ਸ਼ਾਇਦ ਉਹਨਾਂ ਦਾ ਸਰਨੇਮ ਹੈ, ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਸਾਂਝ ਬਣਾ ਰਹੇ ਨੇ ਗੁਰਚਰਨ ਜੀ, ਤੇ ਕਹਿੰਦੇ ਸਰ ਆਫਸ਼ੋਰ ਦੀ ਹੋਪ ਖਤਮ ਹੋ ਗਈ ਹੁਣ, ਤੇ ਅਸੀਂ ਤੇ ਕਹਿੰਦੇ ਪਾਸਪੋਰਟ ਚੁੱਕ ਕੇ ਰੱਖ ਦਿੱਤਾ ਟਰੰਕ ਵਿੱਚ, ਮੇਰਾ ਤੇ ਕਹਿੰਦੇ ਸਭ ਕੁਝ ਐਕਸਪਾਇਰ ਹੋ ਜਾਣਾ ਇਸ ਸਾਲ.
ਨਹੀਂ ਗੁਰਚਰਨ ਜੀ, ਆਫਸ਼ੋਰ ਦੀ ਹੋਪ ਡਿਪੈਂਡ ਕਰਦਾ ਤੁਸੀਂ ਜਨਰਲ ਸਕਿੱਲ, ਮੇਰੇ ਹਿਸਾਬ ਨਾਲ ਤੁਸੀਂ ਜਨਰਲ ਸਕਿੱਲ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ, ਸਕਿੱਲ ਮਾਈਗ੍ਰੇਸ਼ਨ ਦੀ. ਆਫਸ਼ੋਰ ਤੋਂ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰੀਏ ਤਾਂ ਵੀਜ਼ਾ ਦਾ ਸਕਸੈਸ ਰੇਟ ਅੱਜ ਦੀ ਡੇਟ ਵੀ ਬਹੁਤ ਹਾਈ ਆ. ਜੇ ਆਪਾਂ ਗੱਲ ਕਰੀਏ ਸਕਿੱਲਡ ਮਾਈਗ੍ਰੇਸ਼ਨ ਦੀ, ਹਾਂਜੀ ਜ਼ਰੂਰ ਟਾਈਟ ਹੋਇਆ ਡਿਪਾਰਟਮੈਂਟ ਇਨ ਟਰਮਸ ਆਫ ਗ੍ਰਾਂਟਿੰਗ 491 ਜਾਂ 190 ਜਾਂ 189 ਆਫਸ਼ੋਰ ਤੋਂ, ਕਿਉਂਕਿ ਕਈ ਸਟੇਟਸ ਨੇ ਤੁਸੀਂ ਦੇਖਿਆ ਹੋਣਾ ਇਹ ਕਿਹਾ ਕਿ ਆਫਸ਼ੋਰ ਐਪਲੀਕੈਂਟਸ ਨੂੰ ਅਸੀਂ ਨਹੀਂ ਐਂਟਰਟੇਨ ਕਰਾਂਗੇ ਕੁਛ ਟਾਈਮ ਤੱਕ. ਪਰ ਗੁਰਚਰਨ ਜੀ ਹਿੰਮਤ, ਮੈਂ ਹਰ ਵਾਰ ਕਹਿੰਦਾ ਕਿ ਪੋਜ਼ਿਟਿਵ ਰਹੋ. ਤੁਸੀਂ ਜਿੱਦਾਂ ਕਹਿੰਦੇ ਕਿ ਮੈਂ ਪਾਸਪੋਰਟ ਆਪਣਾ ਰੱਖਤਾ ਜਾਂ ਐਕਸਪਾਇਰ ਹੋਣ ਵਾਲਾ ਹੈ, ਓਬਵੀਅਸਲੀ ਏਦਾਂ ਅਗਰ ਆਪਾਂ ਕਰਾਂਗੇ ਤੇ ਅੱਗੇ ਕੋਈ ਸਟੈਪ ਨਹੀਂ ਚੱਕਾਂਗੇ ਤਾਂ ਗੱਲ ਨਹੀਂ ਬਣਨੀ. ਜਿੱਦਾਂ ਮੈਂ ਹੁਣੇ ਪ੍ਰੋਗਰਾਮ ਚ ਕਿਹਾ ਸੀ ਕਿ ਅਗਲੇ ਫਾਈਨੈਂਸ਼ੀਅਲ ਈਅਰ ਚ ਜਿਹੜੇ 30,000 ਸਪੋਟ ਨੇ ਜਦੋਂ ਵਾਪਸ ਹੋਣਗੇ ਤੇ ਓਬਵੀਅਸਲੀ ਆਫਸ਼ੋਰ ਦੀ ਵੀ ਹੋਪ ਜ਼ਰੂਰ. ਧਿਆਨ ਰੱਖਿਓ ਗੁਰਚਰਨ ਜੀ, ਜਿੰਨੀ ਤੁਹਾਨੂੰ ਰੈਜੀਡੈਂਸੀ ਦੀ ਲੋੜ ਆ, ਉਨੀ ਹੀ ਆਸਟ੍ਰੇਲੀਆ ਨੂੰ ਸਕਿੱਲਡ ਮਾਈਗ੍ਰੈਂਟਸ ਦੀ ਲੋੜ ਹੈ. ਆਸਟ੍ਰੇਲੀਆ ਸਕਿੱਲਡ ਮਾਈਗ੍ਰੈਂਟ ਬਿਨਾਂ ਸਰਵਾਈਵ ਨਹੀਂ ਕਰ ਰਿਹਾ, ਠੀਕ ਹੈ? ਸੋ ਹੋਪ ਨਾ ਛੱਡੋ, ਸਗੋਂ ਆਪਣੇ ਪੁਆਇੰਟ ਦੀ ਕੋਸ਼ਿਸ਼ ਕਰੋ ਜੇ ਤੁਸੀਂ ਸਕਿੱਲਡ ਮਾਈਗ੍ਰੈਂਟ ਦੀ ਗੱਲ ਕਰ ਰਹੇ ਹੋ, ਠੀਕ ਹੈ? ਤੇ ਪਲੀਜ਼ ਉਮੀਦ ਨਾ ਛੱਡੋ, UI ਪਾਈ ਹੋਈ ਆ ਤੇ ਬੈਟਰ ਹੈ ਕਿ ਪੁਆਇੰਟ ਵਧਾਉਣ ਦੀ ਕੋਸ਼ਿਸ਼ ਕਰੋ. ਪਿਛਲਾ ਸਾਲ ਬਹੁਤ ਟਫ ਸੀ, ਆਹ ਸਾਲ ਅੱਧ ਤੱਕ ਟਫ ਹੋਊਗਾ, ਉਸ ਤੋਂ ਬਾਅਦ ਡਿਪਾਰਟਮੈਂਟ ਜਾਂ ਗਵਰਨਮੈਂਟ ਕੋਈ ਨਾ ਕੋਈ ਮੇਜਰ ਜ਼ਰੂਰ ਕਰੂਗੀ ਜਿਹਦੇ ਨਾਲ ਆਪਾਂ ਸਕਿੱਲ ਮਾਰਕੀਟ ਨੂੰ ਫਿਰ ਤੋਂ ਸਾਧ ਸਕੀਏ.
ਜੀ ਤੇ ਰਣਵੀਰ ਜੀ, ਅੱਗੇ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, 872 ਤੋਂ ਮੈਂ ਸ਼ਾਮਲ ਕਰਦੀ ਹਾਂ. ਹਾਂਜੀ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ.
ਹਾਂਜੀ ਮੈਮ, ਸਤਿ ਸ੍ਰੀ ਅਕਾਲ, ਮੇਰਾ ਨਾਮ ਮਨਦੀਪ ਹੈ.
ਹਾਂਜੀ ਮਨਦੀਪ ਜੀ, ਕਿੱਥੋਂ ਬੋਲ ਰਹੇ
ਹੋ? ਮੈਂ ਆਪਣੇ ਕੁਇਜ਼ਲੈਂਡ ਤੋਂ ਗੱਲ ਕਰਦੇ ਪਏ ਜੀ. ਹਾਂਜੀ ਸਤਿ ਸ੍ਰੀ ਅਕਾਲ ਜੀ.
ਸਵਾਲ ਜੀ,
ਸਤਿ ਸ੍ਰੀ ਅਕਾਲ
ਸਰ ਜੀ ਆਪਣਾ. ਹਾਂਜੀ ਸਰ ਜੀ, ਮੇਰਾ ਸਵਾਲ ਹੈ, ਮੇਰੀ ਵਾਈਫ ਨਰਸਿੰਗ ਵਿੱਚ 491 ਸਾਡਾ ਰੀਸੈਂਟਲੀ ਲਾਸਟ ਵੀਕ ਗ੍ਰਾਂਟ ਹੋਇਆ.
ਕੰਗ੍ਰੈਚੁਲੇਸ਼ਨਸ ਪਹਿਲੀ ਗੱਲ.
ਤੇ ਸਰ ਆਪਾਂ ਬਹੁਤ ਬਹੁਤ ਮਾਰ ਗਏ ਸਰ ਜੀ. ਸਾਡਾ ਇਹ ਕੁਸ਼ਚਨ ਹੈ ਕਿ ਜਿੱਦਾਂ ਤਿੰਨ ਸਾਲ ਦਾ ਫਾਈਨੈਂਸ਼ੀਅਲ ਈਅਰ ਹੈ ਨਾ, ਸਾਨੂੰ ਸ਼ੋਅ ਕਰਾਉਣਾ ਪਏਗਾ, ਓਹਦੇ ਵਿਚ ਮੇਰਾ ਇਹੋ ਸਵਾਲ ਹੈ ਕੀ ਆਪਾਂ ਜਿਹੜਾ ਕਰੰਟ ਹੁਣ ਚੱਲਦਾ ਪਿਆ ਫਾਈਨੈਂਸ਼ੀਅਲ ਈਅਰ ਉਹ ਸਾਡਾ ਵਿਚ ਇੱਕ ਸਾਲ ਕਾਊਂਟ ਹੋ ਜਾਏਗਾ
ਜਿੱਦਣ ਤੋਂ ਤੁਸੀਂ ਸਟਾਰਟ ਕਰਦੇ ਹੋ ਵਰਕ ਠੀਕ ਹੈ ਉਸ ਦਿਨ ਤੋਂ ਤੁਹਾਡੀ 3 ਸਾਲ ਦੀ ਜਿਹੜੀ ਇਨਕਮ ਆ ਉਹ ਕਾਊਂਟ ਹੋ ਗਈ ਸੋ ਆਪਾਂ ਅਗਰ ਅੱਜ ਦੀ ਡੇਟ ਚ ਕਲੇਟਨ ਚ ਆ ਜੋ ਕਿ ਰੀਜਨਲ ਨਹੀਂ ਆ ਤੇ ਆਪਾਂ ਇਨਕਮ ਇੱਥੇ ਅਰਨ ਕੀਤੀ ਆ ਉਹ ਕਾਊਂਟ ਨਹੀਂ ਹੋਗਾ
ਕਿੱਦਾਂ ਫੇਰ ਰਿਪੀਟ ਕਰੋਗੇ ਥੋੜੇ
ਸੋ ਜਿੱਦਣ ਤੋਂ ਆਪਾਂ ਰੀਜਨਲ ਏਰੀਆ ਮੂਵ ਹੋਵਾਂਗੇ ਤੇ ਜੋਬ ਸ਼ੁਰੂ ਕਰਾਂਗੇ ਆਪਣਾ ਜਿਹੜਾ ਇਨਕਮ ਦਾ ਪ੍ਰੋਸੈਸ ਉਹ ਉਦੋਂ ਤੋਂ ਸ਼ੁਰੂ ਹੋਗਾ
ਓਕੇ ਓਕੇ ਅਸੀਂ ਨਾ ਪਿਛਲੇ ਜੁਲਾਈ ਚ ਹੀ ਮੂਵ ਹੋ ਗਏ ਸਰ ਉਦੋਂ ਤੋਂ ਜੋਬ ਕਰਦੇ ਪਏ ਸੀ ਬਾਅਦ ਚ ਜਿੱਦਾਂ ਕੋਵਿਡ ਵਿਚ ਆਪਣੇ ਖੋਲੀ ਸੀ ਨਾ ਇਹਨਾਂ ਨੇ ਸਿਰਫ ਸਤੰਬਰ ਵਿਚ 5 ਦਿਨਾਂ ਚ ਉਹਦੇ ਵਿਚ ਸਾਡਾ ਇਨਵੀਟੇਸ਼ਨ ਆਇਆ ਸੀ ਉਦੋਂ
ਜੀ
ਹਾਂਜੀ ਅਗਰੀਡ ਲੇਕਿਨ 491 ਦੀ ਗ੍ਰਾਂਟ ਅਗਰ ਆਪਾਂ ਨੂੰ ਲੈਟਸ ਸੇ 2 ਮਹੀਨੇ ਪਹਿਲਾਂ ਜਾਂ ਜਦੋਂ ਵੀ ਆਈ ਆ ਆਪਣੇ ਰਿਕੁਆਇਰਮੈਂਟ ਉਸ ਦਿਨ ਤੋਂ ਸ਼ੁਰੂ ਹੋਣੇ ਆ ਅਗਰ ਆਪਾਂ ਰੀਜਨਲ ਏਰੀਆ ਚ ਵੀ ਹੈਗੇ ਆ ਤਾਂ
ਓਕੇ ਜੀ ਓਕੇ ਜੀ
191 ਦੇ ਵਾਸਤੇ ਯੂ ਮੋਸਟ ਵੈਲਕਮ ਬੈਸਟ ਆਫ ਲੱਕ 191
ਗੁੱਡ ਲੱਕ ਮਨਦੀਪ ਜੀ
ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ
ਜੀ ਤੇ ਇਸ ਤੋਂ ਅੱਗੇ ਜੀ ਸਾਡੇ ਨਾਲ ਦੁਬਾਰਾ ਜੁੜੇ ਨੇ ਮੁਹੰਮਦ ਅਲੀ ਹੁਰੀ ਮੁਹੰਮਦ ਅਲੀ ਹੁਰੀ ਧੰਨਵਾਦ ਕਰ ਰਹੇ ਨੇ ਰਣਵੀਰ ਜੀ ਤੁਹਾਡਾ ਕਹਿੰਦੇ ਵੈਰੀ ਵੈਲ ਐਕਸਪਲੇਨਡ ਥੈਂਕਸ ਅ ਲੋਟ ਸਰ ਕਹਿੰਦੇ
ਯੂ ਆਰ ਮੋਸਟ ਵੈਲਕਮ ਸਰ ਯੂ ਆਰ ਮੋਸਟ ਵੈਲਕਮ ਐਂਡ ਬੈਸਟ ਆਫ ਲੱਕ
ਜੀ ਤੇ ਨਿਤਿਨ ਕੁਮਾਰ ਸ਼ਾਮਲ ਹੋਏ ਨੇ ਅੱਗੇ ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰ ਰਹੀ ਹਾਂ ਕਹਿੰਦੇ ਸਰ ACT ਚ 189 ਐਂਡ 190 ਵੀਜ਼ਾ ਅਪਲਾਈ ਵਾਸਤੇ ਐਪਲੀਕੈਂਟ ਨੂੰ 38 ਆਵਰਸ ਵਰਕ ਪਰ ਵੀਕ ਮੀਨਸ ਫੁੱਲ ਟਾਈਮ ਮੈਂਡੇਟਰੀ ਹੈ
ਹਾਂਜੀ ਫੁੱਲ ਟਾਈਮ ਸਾਨੂੰ ਮੈਂਡੇਟਰੀ ਹੈ ਜੋ ਰਿਕੁਆਇਰਮੈਂਟ ਹੈ
ਜੀ ਜੀ ਤੇ ਅੱਗੇ ਜੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਜੀਤ ਸਿੰਘ ਜੀਤ ਸਿੰਘ ਸਵਾਲ ਕਰ ਰਹੇ ਨੇ ਕਹਿੰਦੇ ਕਾਈਂਡਲੀ ਟੈਲ ਅਬਾਊਟ ਦਾ ਸਕੋਪ ਆਫ ਐਗਰੀਕਲਚਰਲ ਕੰਸਲਟੈਂਟ ਇਨ ਵੈਸਟਰਨ ਆਸਟ੍ਰੇਲੀਆ ਹੈਵਿੰਗ 2 ਈਅਰਸ ਐਕਸਪੀਰੀਅੰਸ ਇਨ ਨਿਊ ਸਾਊਥ ਵੇਲਸ ਸਟਿਲ ਲਿਵਿੰਗ ਇਨ ਨਿਊ ਸਾਊਥ ਵੇਲਸ ਗ੍ਰੈਜੂਏਟਡ ਫਰੋਮ ਵੈਸਟਰਨ ਆਸਟ੍ਰੇਲੀਆ ਇਨ 2018 ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ 190
ਅੱਜ ਦੀ ਡੇਟ ਚ ਚਲੋ ਐਗਰੀਕਲਚਰ ਕੰਸਲਟੈਂਟ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਡ ਬੀ ਸੈਮੀ ਕ੍ਰਿਟੀਕਲ ਹਾਂਜੀ ਚਾਂਸਿਸ ਤੁਹਾਡੇ ਹੈਗੇ ਆ ਅਗਰ ਤੁਹਾਡੇ ਕੋਲ 2 ਸਾਲ ਦਾ ਵਰਕ ਐਕਸ ਵੀ ਹੈਗਾ ਨਿਊ ਸਾਊਥ ਵੇਲਸ ਦਾ ਠੀਕ ਆ
ਜੀ
ਪੁਆਇੰਟਸ ਰਿਕੁਆਇਰਡ ਫੋਰ 190 ਅੱਜ ਦੀ ਡੇਟ ਚ ਕੋਈ ਸਟੇਟ ਨੋਮੀਨੇਸ਼ਨ ਲਈ ਐਸ ਲੌਂਗ ਐਸ ਤੁਸੀਂ 65 ਮੀਟ ਕਰਦੇ ਆ ਤੁਸੀਂ ਯੂ ਕੈਨ ਲੋਜ ਐਨੀ ਵਾਈ ਬਟ ਅੱਜ ਦੀ ਡੇਟ ਚ ਅਗਰ ਤੁਸੀਂ ਪ੍ਰੋਫੈਸ਼ਨਲ ਓਕੂਪੇਸ਼ਨ ਦੀ ਗੱਲ ਕਰੀਏ ਤੇ ਐਨੀ ਵੇਅਰ ਬਿਟਵੀਨ 85 to 90 ਪੁਆਇੰਟਸ ਹੋਣੇ ਚਾਹੀਦੇ ਆ ਆਪਣੇ ਕੋਲ ਤਾਂ ਕਿ ਆਪਾਂ ਨੂੰ ਇਨਵੀਟੇਸ਼ਨ ਹੋਣ ਦਾ ਚਾਂਸ ਹੋਵੇ ਜਿੱਦਾਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਸ ਸਾਲ ਦੇ ਅੱਧ ਤੱਕ ਸ਼ਾਇਦ ਆਪਣੇ ਚਾਂਸਿਸ ਘੱਟ ਹੋਣ ਬਟ ਜੂਨ ਜੁਲਾਈ ਤੋਂ ਜੁਲਾਈ ਤੋਂ ਚਾਂਸਿਸ ਮਾਈਟ ਬੀ ਬੈਟਰ ਸੋ ਚਾਂਸਿਸ ਹੈਗੇ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਇਹ ਸੋਰਟ ਆਫ ਐਗਰੀਕਲਚਰ ਕੰਸਲਟੈਂਟ ਸੈਮੀ ਕ੍ਰਿਟੀਕਲ ਚ ਹੁੰਦਾ ਹੈ ਓਬਵੀਅਸਲੀ ਨੋਟ ਕ੍ਰਿਟੀਕਲ ਕ੍ਰਿਟੀਕਲ ਦੀ ਪ੍ਰੋਪਰ ਲਿਸਟ ਨਹੀਂ ਹੁੰਦਾ ਲੇਕਿਨ ਚਾਂਸਿਸ ਆ ਰਹੇ ਹੈਗੇ ਤੁਹਾਡੇ ਪੁਆਇੰਟਸ ਕਾਫੀ ਚੰਗੇ ਆ 85-90 ਦੇ
ਜੀ ਤੇ ਇਸ ਤੋਂ ਅੱਗੇ ਲਵਪ੍ਰੀਤ ਸਾਡੇ ਨਾਲ ਜੁੜੇ ਨੇ ਲਵਪ੍ਰੀਤ ਨਾਪਾ ਤੇ ਇਹ ਵੀ ਐਪਰੀਸ਼ੀਏਟ ਕਰ ਰਹੇ ਨੇ ਤੁਹਾਨੂੰ ਰਣਵੀਰ ਜੀ ਕਹਿੰਦੇ ਗੁੱਡ ਜੋਬ ਰਣਵੀਰ ਸਰ
ਇਹ ਸਾਡੇ ਰੈਗੂਲਰ ਨੇ ਸੁਣਨ ਵਾਲੇ ਮੈਂ ਇਹਨਾਂ ਨੂੰ ਕਾਫੀ ਵਾਰ ਦੇਖ ਚੁੱਕਿਆ ਆਪਣੇ ਇੱਕ ਤਰ੍ਹਾਂ ਨਾਲ ਕਹਿ ਲਓ ਮਿੱਤਰ ਵੀ ਨੇ ਤੇ ਕਲਾਇੰਟ ਵੀ ਨੇ ਸੋ ਥੈਂਕ ਯੂ ਸੋ ਮਚ ਫੋਰ ਯੋਰ ਕਮੈਂਟਸ ਥੈਂਕ ਯੂ
ਜੀ ਤੇ ਅੱਗੇ ਇਕਬਾਲ ਲੱਕੀ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਇਹਨਾਂ ਦਾ ਸਵਾਲ ਹੈ ਕਹਿੰਦੇ ਹਾਊ ਟੂ ਬੁੱਕ ਅ ਮੈਡੀਕਲ ਥਰੂ ਇਮੀ ਅਕਾਊਂਟ ਡਜ਼ ਨਾਟ ਸ਼ੋ ਹੈਲਥ ਆਪਸ਼ਨ
ਹਾਂਜੀ ਇਹ ਅਗੇਨ ਸਿਸਟਮ ਤੁਹਾਨੂੰ ਇੱਕ ਵਾਰ ਤੁਸੀਂ ਲਾਂਚ ਕਰਤੀ ਆ ਤਾਂ ਇਮੀ ਅਕਾਊਂਟ ਚ ਤੋਂ ਬੁੱਕ ਕਰਨ ਲਈ ਪ੍ਰੋਬਲਮਸ ਆ ਰਹੀਆਂ ਸੀ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੁਸੀਂ ਹਾਲ ਦੀ ਘੜੀ ਨਹੀਂ ਵੀ ਕਰਦੇ ਆ ਤੁਹਾਨੂੰ ਕੇਸ ਆਫਿਸਰ ਤੋਂ ਰਿਕੁਐਸਟ ਆਊਗੀ ਸੋ ਇਹ ਦਿਸ ਇਜ਼ ਅ ਨਿਊ ਕਹਿ ਲਓ ਸੋਰਟ ਆਫ ਪ੍ਰੋਬਲਮ ਜੇ ਤੁਸੀਂ ਮੈਡੀਕਲ ਬੁੱਕ ਨਹੀਂ ਕਰਵਾ ਪਾ ਰਹੇ ਅਗਰ ਤੁਸੀਂ ਮੈਡੀਕਲ ਬੁਕਿੰਗ ਗੂਗਲ ਕਰੋ ਉਸ ਲਿੰਕ ਤੇ ਨੋਰਮਲੀ ਜਾ ਕੇ ਤੁਸੀਂ ਬੁੱਕ ਕਰਵਾ ਸਕਦੇ ਸੀ ਹਾਲ ਦੀ ਘੜੀ ਚ ਦਿਸ ਬੀਨ ਸਟੋਪ ਔਰ ਸਮਥਿੰਗ ਇਕਬਾਲ ਜੀ ਠੀਕ ਆ ਸੋ ਵੇਟ ਫੋਰ ਦ ਕੇਸ ਆਫਿਸਰ ਟੂ ਗੈਟ ਬੈਕ ਫੋਰ ਮੈਡੀਕਲ
ਜੀ ਤੇ ਅੱਗੇ ਜੀ ਤਰਨਜੋਤ ਤਰੁਣਜੀਤ ਸਿੰਘ ਟੈਗੋਰ ਅੱਗੇ ਵੀ ਸਾਡੇ ਨਾਲ ਜੁੜਦੇ ਨੇ ਬਹੁਤ ਵਾਰ ਪ੍ਰੋਗਰਾਮ ਚ ਤੇ ਅੱਜ ਵੀ ਜੁੜੇ ਨੇ ਸਵਾਗਤ ਕਰਦੇ ਆ ਕਹਿੰਦੇ ਸਰ ਐਨੀ ਅਪਡੇਟ ਵੈਨ ਨਿਊ ਸਾਊਥ ਵੇਲਸ 190 ਵਿਲ ਓਪਨ
ਅੱਜ ਦੀ ਅਪਡੇਟ ਸੀ ਫਰਮ ਨੋਟ ਰੋਂਗ ਸਟੇਟ ਨੋਮੀਨੇਸ਼ਨਸ ਓਪਨ ਹੋ ਰਹੇ ਆ ਅਰਲੀ ਫਰਵਰੀ ਆਮ ਨੋਟ ਸ਼ੋਰ 190 ਦਾ ਪਾਰਟ ਯਾ ਕੈਨੀ ਬਟ ਪ੍ਰੀਟੀ ਸ਼ੋਰ 491 ਅਰਲੀ ਫਰਵਰੀ ਤੋਂ ਹੋ ਰਹੇ ਨੇ 190 ਤੇ ਅਨਫੋਰਚੂਨੇਟਲੀ ਤਰਨਜੀਤ ਜੀ ਹਲੇ ਅਪਡੇਟ ਨਹੀਂ ਆ ਮੇਰੇ ਕੋਲ
ਜੀ ਤੇ ਇਸ ਤੋਂ ਅੱਗੇ ਮਹਾਵੀਰ ਸਿੰਘ ਦਵਾਨ ਹੋਰੀ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਮਾਈ ਸਨ ਇਜ਼ ਰਜਿਸਟਰਡ ਨਰਸ ਐਂਡ ਹੀ ਇਜ਼ ਔਨ 491 ਇਨ ਸਾਊਥ ਆਸਟ੍ਰੇਲੀਆ ਵਟਸ ਦਾ ਪ੍ਰੋਸੈਸ ਫਾਰ ਐਗਜ਼ੈਂਪਸ਼ਨ ਫਾਰ ਟਰੈਵਲਿੰਗ ਇੰਡੀਆ ਫਾਰ ਹਿਸ ਮੈਰਿਜ
ਹਾਂਜੀ ਟਰੈਵਲ ਐਗਜ਼ੈਂਪਸ਼ਨ ਦਾ ਤੁਸੀਂ ਆਬਵੀਅਸਲੀ ਐਗਜ਼ੈਂਪਸ਼ਨ ਤੁਹਾਨੂੰ ਅਪਲਾਈ ਕਰਨੀ ਪੈਂਦੀ ਆ ਬਟ ਮੈਂ ਆਬਵੀਅਸਲੀ ਉਹਨਾਂ ਦੀ ਮੈਰਿਜ ਅਗਰ ਤਾਂ ਨੋਰਮਲੀ ਜੋ ਐਡਵਾਈਸ ਹੁੰਦੀ ਹੈ ਜਿਹੜੇ ਟੈਂਪਰੇਰੀ ਰੈਜੀਡੈਂਟ ਆ ਆਮ ਸੋਰੀ ਸਰ ਜੇ ਤੁਸੀਂ ਸੁਣ ਰਹੇ ਹੋ ਤੁਸੀਂ ਕਹੋਗੇ ਕਿ ਸ਼ਾਇਦ ਇਹ ਨੈਗੇਟਿਵ ਐਡਵਾਈਸ ਦੇ ਰਹੇ ਹਾਂ ਬਟ ਹਾਲ ਦੀ ਘੜੀ ਚ ਜਿਹੜੇ ਵੀ ਆਪਣੇ ਟੈਂਪਰੇਰੀ ਰੈਜੀਡੈਂਟ ਨੇ ਅਨਲੈਸ ਇਟਸ ਐਬਸੋਲੂਟਲੀ ਅਰਜੈਂਟ ਚਲੋ ਮੈਰਿਜ ਵਾਂਸ ਆਫ ਲਾਈਫ ਟਾਈਮ ਇਵੈਂਟ ਆ ਤੁਸੀਂ ਜੇ ਜਾਣੇ ਆ ਤੇ ਤੁਹਾਨੂੰ ਆਉਣ ਚ ਕਾਫੀ ਪ੍ਰੋਬਲਮ ਹੋ ਰਹੀ ਆ ਫਲਾਈਟਸ ਬਹੁਤ ਲਿਮਿਟਡ ਆ ਕਈ ਵਾਰ ਤੁਹਾਨੂੰ ਕਹਿ ਲਓ ਕਿ ਆਉਣ ਲਈ ਵੀ ਤੁਹਾਨੂੰ ਪਰਮਿਸ਼ਨ ਅਪਲਾਈ ਕਰਨੀ ਪੈਂਦੀ ਆ ਸੈਟ ਆਫ ਰੂਲਸ ਜਿਹੜੇ ਕੋਵਿਡ ਦੇ ਰੂਲਸ ਆ ਉਹ ਤੁਹਾਨੂੰ ਫੋਲੋ ਕਰਨੇ ਪੈਣਗੇ ਸੋ ਐਗਜ਼ੈਂਪਸ਼ਨ ਅਪਲਾਈ ਕਰਕੇ ਤੁਸੀਂ ਜਾ ਜ਼ਰੂਰ ਸਕਦੇ ਹਾਂ ਬਟ ਮੈਂ ਕਲਾਇੰਟਸ ਨੂੰ ਵੀ ਨੋਰਮਲੀ ਆਹੀ ਐਡਵਾਈਸ ਕਰਦਾ ਹਾਂ ਕਿ ਇਹ ਥੋੜਾ ਧਿਆਨ ਚ ਰੱਖਿਓ ਕਿ ਤੁਹਾਨੂੰ ਕੁਛ ਮਹੀਨੇ ਉੱਥੇ ਰਹਿਣਾ ਪੈ ਸਕਦਾ ਸੋ
ਜੀ
ਪ੍ਰੋਸੈਸ ਇਜ਼ ਦੇਅਰ ਬਟ ਬੀ ਰੈਡੀ ਕਿ ਤੁਹਾਨੂੰ ਇੰਡੀਆ ਕਾਫੀ ਟਾਈਮ ਰਹਿਣਾ ਪੈ ਸਕਦਾ
ਜੀ ਤੇ ਇਸ ਤੋਂ ਬਾਅਦ ਨਿਤਿਨ ਕੁਮਾਰ ਦੁਬਾਰਾ ਜੁੜੇ ਨੇ ਨਿਤਿਨ ਕੁਮਾਰ ਪੁੱਛ ਰਹੇ ਨੇ ਕਹਿੰਦੇ ਸਰ ACT 'ਚ ਕਿੰਨੇ ਟਾਈਮ ਤੋਂ ਕੰਮ ਕਰਦਾ ਹੋਣਾ ਜ਼ਰੂਰੀ ਹੈ 189 ਔਰ 190 ਵੀਜ਼ਾ ਦੇ ਲਈ
189 ਤਾਂ ਇੰਡੀਪੈਂਡੈਂਟ ਆ ਠੀਕ ਆ ACT 'ਚ ਫਰੋਮ ਮੈਮਰੀ ਮੇਰੇ ਕਹਿੰਦਾ 6 ਮੰਥਸ ਆ ਬਟ ਹੈਪੀ ਟੂ ਕਨਫਰਮ ਇਟ ਇੱਕ ਵਾਰ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ ਫਰੋਮ ਮੈਮਰੀ ਆਈ ਥਿੰਕ 6 ਮੰਥਸ ਆ ਬਟ 189 ਤਾਂ ਇੰਡੀਪੈਂਡੈਂਟ ਆ ਉਸ ਤੋਂ ਤੁਹਾਨੂੰ ਲੋੜ ਨਹੀਂ
ਜੀ ਤੇ ਰਣਵੀਰ ਜੀ ਜਿਹੜਾ 21 ਜਨਵਰੀ ਨੂੰ ਜਿਹੜਾ ਸਕਿੱਲ ਸਿਲੈਕਟ ਰਾਊਂਡ ਨਿਕਲ ਕੇ ਗਿਆ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਉਹ ਰਾਊਂਡ ਜਿਹੜਾ ਸੀ ਉਹ ਕਿਹੋ ਜਿਹਾ ਰਿਹਾ ਤੇ ਕੀ ਖਾਸ ਸੀ ਉਹਦੇ ਵਿੱਚ
ਸਭ ਤੋਂ ਮੇਨ ਚੀਜ਼ ਇਹ ਹੈ ਕਿ 300 ਇਨਵੀਟੇਸ਼ਨ ਆਏ ਨੇ 300 ਦੇ ਨੇੜੇ ਕਰੋ 491 ਤੇ 189 ਦੇ ਜਿਹੜੇ ਫੈਮਿਲੀ ਸਪੌਂਸਰਡ ਨੇ ਜਿਹੜੇ 189 ਵਾਲੇ ਆ ਉਹ ਮੋਸਟਲੀ ਕਹਿ ਲਓ ਅਗੇਨ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਇਨਵੀਟੇਸ਼ਨ ਗਏ ਨੇ ਨਰਸਿਸ ਰਜਿਸਟਰਡ ਨਰਸਿਸ ਜਾਂ ਐਨਰੋਲਡ ਨਰਸਿਸ ਮੋਸਟਲੀ 491 ਚ ਕੁਆਲੀਫਾਈ ਹੋਏ ਨੇ ਸੋ ਅਗਰ ਆਪਾਂ ਪਹਿਲਾਂ ਦੇਖੀਏ ਤੇ 100 ਇਨਵਾਈਟ ਆਉਂਦੇ ਸੀ ਕਹਿ ਲਓ ਮਹੀਨੇ ਦੇ ਆਫਟਰ ਕੋਵਿਡ ਮੈਂ ਕਹਿ ਰਿਹਾ ਸੋ ਇਹਨਾਂ ਨੇ ਕੁਆਰਟਰ ਚ ਕਹਿ ਲਓ ਆਪਾਂ ਨੂੰ 300 ਇਨਵਾਈਟ ਦਿੱਤੇ ਆ ਜੋ ਕਿ ਕਾਫੀ ਲੋ ਆ ਕਾਫੀ ਲੋ ਆ 491 ਚ ਸਟੇਟਸ ਜਿਹੜੇ ਆ ਉਹਨਾਂ ਦਾ ਰੁਝਾਨ ਮੋਸਟਲੀ ਨਰਸਿਸ ਰਜਿਸਟਰਡ ਨਰਸਿਸ ਤੇ ਐਨਰੋਲਡ ਨਰਸਿਸ ਵੱਲ ਹੋ ਗਿਆ ਠੀਕ ਆ ਸੋ ਕਹਿ ਲਓ ਪੋਜ਼ਿਟਿਵ ਨਿਊਜ਼ ਆ ਅਗਰ ਤੁਹਾਡੇ ਪੁਆਇੰਟਸ 189-190 ਤੇ ਨਹੀਂ ਬਣ ਰਹੇ ਤੇ 491 ਆਪਸ਼ਨ ਨਰਸਿਸ ਲਈ ਅਵੇਲੇਬਲ ਹੈਗਾ ਅਦਰ ਜਿਹੜੇ 189 ਚ ਜਿਹੜੇ ਇਨਵਾਈਟਡ ਨੇ ਉਹ ਮੋਸਟਲੀ ਕ੍ਰਿਟੀਕਲ ਸਕਿੱਲ ਸੈਕਟਰ ਵਾਲੇ ਨੇ ਠੀਕ ਆ ਸੋ ਇਹ ਅਪਡੇਟ ਆ ਅਗਲੇ ਕੁਆਰਟਰ ਚ ਵੀ ਮੋਸਟਲੀ ਇਹ ਮੇਰਾ ਮੰਨਣਾ ਹੈ ਕਿ ਇਹ 300 ਜਾਂ 400 ਦੇ ਨੇੜੇ ਤੇੜੇ ਇਨਵਾਈਟ ਹੋਣਗੇ ਜੁਲਾਈ ਤੋਂ ਹਾਵਰ ਕੁਛ ਚੇਂਜ ਹੋ ਸਕਦਾ ਹੈ ਜੇ ਸਪੋਰਟਸ ਜਿਹੜੇ ਆ ਉਹ ਵਾਪਸ ਆ ਜਾਣ ਸਕਿੱਲ ਮਾਈਗ੍ਰੇਸ਼ਨ ਚ
ਜੀ ਬਿਲਕੁਲ ਬਿਲਕੁਲ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਦ ਮਾਈਗ੍ਰੇਸ਼ਨ ਸ਼ੋ ਔਰ ਇਸ ਸ਼ੋ ਦੇ ਰਾਹੀਂ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰਦੇ ਹੋ ਜਿਹੜੇ ਸਵਾਲ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੁੰਦੇ ਨੇ ਸੋ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜ ਸਕਦੇ ਹੋ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ 02-8589-11 ਤੇ ਅਗਲੇ ਸਵਾਲ ਵੱਲ ਵਧਦੇ ਹਾਂ ਅਗਲਾ ਸਵਾਲ ਗੌਰਵ ਕੁਮਾਰ ਕਰ ਰਹੇ ਨੇ ਇਹਨਾਂ ਨੇ ਪੁੱਛਿਆ ਜੀ ਕਹਿੰਦੇ ਐਜ਼ ਅ ਸ਼ੈਫ 190 ਅਪਲਾਈ ਕੀਤਾ ਹੋਇਆ ਲਾਸਟ 6 ਮੰਥਸ ਹੋ ਗਏ ਆ ਹੋਰ ਕਿੰਨੀ ਕੁ ਵੇਟ ਕਰਨੀ ਪੈਣੀ ਆ ਕਹਿੰਦੇ
ਅੱਜ ਦੀ ਡੇਟ ਚ 190 ਦਾ ਪ੍ਰੋਸੈਸਿੰਗ ਟਾਈਮ ਅਰਾਊਂਡ 12 ਕੁ ਮਹੀਨੇ ਜਾਂ ਉਸ ਤੋਂ ਬਾਅਦ ਹੋ ਸਕਦਾ ਹੈ ਗੌਰਵ ਜੀ ਅਗਰ ਤੁਸੀਂ ਆਪਣੇ ਈਮੇਲ ਅਕਾਊਂਟ ਚੈੱਕ ਕਰੋ ਤੇ ਤੁਹਾਨੂੰ ਐਗਜੈਕਟ ਮੰਥਲੀ ਰੇਂਜ ਦੇ ਰਿਹਾ ਹੋਗਾ ਤੇ ਆਮ ਸ਼ੋਰ ਉਹ ਐਨੀਵੇਅਰ ਬਿਟਵੀਨ 8 ਟੂ 12 ਮੰਥਸ ਦੀ ਦੇ ਰਿਹਾ ਹੋਗਾ। ਹਾਊਏਵਰ ਇਹ ਚੇਂਜ ਹੁੰਦੇ ਰਹਿੰਦੇ ਨੇ ਪ੍ਰੋਸੈਸਿੰਗ ਟਾਈਮ, 6 ਮਹੀਨੇ ਹਲੇ ਵਿਦਇਨ ਪ੍ਰੋਸੈਸਿੰਗ ਟਾਈਮਸ ਆ, ਮੈਨੂੰ ਲੱਗਦਾ ਨਹੀਂ ਕਿ ਨੈਕਸਟ 6 ਮੰਥ ਤੱਕ ਇਹਦੀ ਪ੍ਰੋਸੈਸਿੰਗ ਹੋਊਗੀ।
ਜੀ ਤੇ ਅਗਲਾ ਸਵਾਲ ਗੁਰਪ੍ਰੀਤ ਸਿੰਘ ਕਰ ਰਹੇ ਨੇ, ਗੁਰਪ੍ਰੀਤ ਪੁੱਛ ਰਹੇ ਨੇ ਕਹਿੰਦੇ ਇਜ਼ ਇਟ ਕੰਪਲਸਰੀ ਹੈਵਿੰਗ ਜੌਬ ਫਾਰ 190 ਨਿਊ ਸਾਊਥ ਵੇਲਸ ਆਰਐਨਰਸ ਵਿਦ 85 ਪੁਆਇੰਟ?
ਨੋਮਨੀ ਹਰ ਇੱਕ ਸਟੇਟ ਨੋਮੀਨੇਸ਼ਨ ਚ ਵਰਕ ਜ਼ਰੂਰੀ ਆ ਅੱਜ ਦੀ ਡੇਟ ਚ।
ਜੀ ਠੀਕ, ਤੇ ਇੱਕ ਹੋਰ ਜਿਹੜਾ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਸਕਿਲਡ ਮਾਈਗ੍ਰੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਬੜੀ ਔਖੀ ਹੁੰਦੀ ਜਾ ਰਹੀ ਆ ਅੱਗੇ ਤੋਂ ਅੱਗੇ, ਕਿਸ ਤਰ੍ਹਾਂ ਦੇ ਅੱਗੇ ਚਾਂਸਿਸ ਜਿਹੜੇ ਆ ਉਹ ਬਣਦੇ ਨਜ਼ਰ ਆ ਰਹੇ ਆ, ਜਾਂ ਫਿਰ ਕਿਹੜੀਆਂ ਆਪਸ਼ਨਸ ਹੋ ਸਕਦੀਆਂ ਰਣਵੀਰ ਜੀ ਸਕਿਲਡ ਮਾਈਗ੍ਰੇਸ਼ਨ ਦੇ ਰਾਹੀਂ ਆਪਣਾ ਰਸਤਾ ਲੱਭਣ ਲਈ? ਜੀ
ਇਸ ਦਾ ਕੋਈ ਦੋ ਰਾਏ ਨਹੀਂ ਹੈ ਕਿ ਸਕਿਲਡ ਮਾਈਗ੍ਰੇਸ਼ਨ, ਜੇ ਆਪਾਂ ਜਨਰਲ ਸਕਿਲਡ ਮਾਈਗ੍ਰੇਸ਼ਨ ਕਹੀਏ ਉਹ ਕਾਫੀ ਜਿੱਦਾਂ 491-1890 ਕਾਫੀ ਟਫ ਹੁੰਦੀਆਂ ਜਾ ਰਹੀਆਂ ਨੇ ਪੁਆਇੰਟਸ ਦਾ। ਜੇ ਆਪਾਂ ਅਕਾਊਂਟੈਂਟਸ IT ਆ ਅੱਜ ਦੀ ਡੇਟ ਚ ਕਿਸੇ ਵੀ ਪ੍ਰੋਫੈਸ਼ਨ ਦੀ ਗੱਲ ਕਰੀਏ 85-90-95 ਦੇ ਨੇੜੇ ਪਹੁੰਚ ਗਏ। ਹਾਊਏਵਰ ਇੱਕ ਜਿਹੜਾ ਇੰਪੋਰਟੈਂਟ ਕਹਿ ਲਓ ਅਪਡੇਟ ਜਾਂ ਜੋ ਮੇਰੇ ਦੇਖਣੇ ਚ ਆਇਆ ਮੈਂ ਸ਼ੇਅਰ ਕਰਨਾ ਚਾਹੂੰਗਾ ਕਿ ਜਿੰਨੇ ਵੀ ਟ੍ਰੇਡ ਆਕੂਪੇਸ਼ਨਸ ਨੇ ਉਹਨਾਂ ਚ ਜਿੰਨਾ ਐਪਲੀਕੈਂਟਸ ਨੇ 485 ਕਹਿ ਲਓ ਦਾ ਟਾਈਮ ਪਾਰ ਕਰ ਲਿਆ ਵਾ ਤੇ ਉਹਨਾਂ ਨੇ ਆਪਣੀ ਫੀਲਡ ਚ ਕੰਮ ਕੀਤਾ ਹੈ, ਮੋਸਟਲੀ ਉਹ ਸਬ ਕਲਾਸ 482 ਲਈ ਕੁਆਲੀਫਾਈ ਹੋ ਰਿਹਾ ਜਿਹਨੂੰ ਆਪਾਂ ਇੰਪਲੋਇ ਸਪੋਂਸਰਡ ਵੀਜ਼ਾ ਕਹਿੰਦੇ ਹਾਂ, ਟੈਂਪਰੇਰੀ ਵੀਜ਼ਾ। ਸੋ ਉਹਦੀ ਰਿਕੁਆਇਰਮੈਂਟ ਪਹਿਲੋਂ ਐਲੀਜੀਬਿਲਿਟੀ ਇਸ ਲਈ ਨਹੀਂ ਬਣਦੀ ਸੀ ਕਿਉਂਕਿ ਕੁਆਲੀਫਿਕੇਸ਼ਨ ਕੱਲੀ ਨਹੀਂ ਚਾਹੀਦੀ, ਪੋਸਟ ਕੁਆਲੀਫਿਕੇਸ਼ਨ ਫੁੱਲ ਟਾਈਮ 2 ਈਅਰ ਵਰਕ ਐਕਸ ਚਾਹੀਦਾ। ਤੋ ਉਹ ਮੇਰੇ ਦੇਖਣੇ ਚ ਮੈਂ ਰੀਸੈਂਟਲੀ ਐਕਸਪੀਰੀਅੰਸ ਕੀਤਾ ਹੈ ਕਿ ਕਾਫੀ ਜਿਹੜੇ ਐਪਲੀਕੈਂਟ ਨੇ ਉਹਨਾਂ ਦੇ 2 ਸਾਲ ਪੋਸਟ ਕੁਆਲੀਫਿਕੇਸ਼ਨ ਪੂਰੇ ਹੋ ਰਹੇ ਨੇ। ਇਹ ਚ ਥੋੜਾ ਦੱਸਣਾ ਮੈਂ ਚਾਹੂੰਗਾ ਕਿ ਸਟੇਟ ਵਾਂਗੂ ਇਹ ਨਹੀਂ ਹੈ ਕਿ ਸਟੇਟ ਤੁਹਾਨੂੰ ਨੋਮੀਨੇਟ ਕਰੂਗਾ, ਇਸ ਤੁਹਾਨੂੰ ਇੰਪਲੋਇਰ ਜਿਹੜਾ ਉਹ ਨੋਮੀਨੇਟ ਕਰਦਾ ਹੈ। ਸੋ ਓਬਵੀਅਸਲੀ ਅਗਰ ਤੁਸੀਂ ਆਪਣੇ ਇੰਪਲੋਇਰ ਨਾਲ 2 ਸਾਲ ਲਈ ਕੰਮ ਕਰ ਰਹੇ ਹਾਂ ਤੇ ਉਹ ਤੇ ਨਾਲੇ ਅਗਰ ਉਹਨੂੰ ਤੁਹਾਡੀ ਲੋੜ ਹੈ ਤੇ ਓਬਵੀਅਸਲੀ ਉਹ ਤੁਹਾਨੂੰ ਸਪੋਂਸਰ ਕਰਨ ਲਈ ਵਿਲਿੰਗ ਹੋਊਗਾ। ਪ੍ਰੋਸੈਸ ਥੋੜਾ ਇਹਦਾ ਡਿਫਰੈਂਟ ਹੈ, ਇੰਪਲੋਇਰ ਸਪੋਂਸਰਸ਼ਿਪ ਆ, ਲੇਕਿਨ ਐਲੀਜੀਬਿਲਿਟੀ ਅਗਰ ਤੁਹਾਡੀ ਬਣਦੀ ਆ ਤੇ ਜ਼ਰੂਰ 482 ਦੀ ਲਾਂਚਮੈਂਟ ਕਰੋ। ਅੱਗੇ ਤੁਹਾਡੀ 186 ਦੀ ਜਿਹਨੂੰ ਆਪਾਂ ਪਰਮਾਨੈਂਟ ਰੈਜੀਡੈਂਸ ਕਹਿੰਦੇ ਹਾਂ ਉਹਦੇ ਆਪਸ਼ਨ ਬਣਦੇ ਆ ਜਦੋਂ ਤੁਸੀਂ ਆਪਣੇ 3 ਸਾਲ ਕੰਪਲੀਟ ਕਰ ਲੈਂਦੇ ਆ ਵਰਕ ਐਕਸਪੀਰੀਅੰਸ ਦੇ, ਠੀਕ ਹੈ। ਸੋ ਆਪਸ਼ਨ ਹਾਂਜੀ ਲਿਮਿਟਡ ਆ ਮੈਂ ਜ਼ਰੂਰ ਮੰਨਦਾ ਹੈ, ਲੇਕਿਨ ਅੱਜ ਦੀ ਡੇਟ ਚ ਇੰਪਲੋਇਰ ਸਪੋਂਸਰਡ ਵੀਜ਼ਾਸ ਦਾ ਟ੍ਰੈਂਡ ਤਾਂ ਸ਼ੁਰੂ ਹੋਇਆ ਕਿਉਂਕਿ 2 ਈਅਰਸ ਆਫ ਵਰਕਿੰਗ ਰਿਕੁਆਇਰਮੈਂਟ ਜਿਹੜੀ ਉਹ ਮੀਟ ਹੋ ਚੁੱਕੀ ਆ। ਹੋਰ ਇੱਕ ਗੱਲ ਕਹਿਣਾ ਚਾਹੂੰਗਾ ਕਿ ਜੁਲਾਈ ਓਨਵਰਡਸ ਕੁਛ ਨਾ ਕੁਛ ਪੋਜ਼ਿਟਿਵ, ਇਹ ਹੋ ਪਿਆ ਕੋਈ ਗਾਰੰਟੀਜ਼ ਨਹੀਂ, ਬਈ ਕੁਛ ਨਾ ਕੁਛ ਪੋਜ਼ਿਟਿਵ ਦੇਖਣ ਨੂੰ ਮਿਲ ਸਕਦਾ ਹੈ, ਸਪੈਸ਼ਲੀ ਜਦੋਂ ਜਿਹੜੇ ਸਪੋਂਸ ਦੀ ਐਲੋਕੇਸ਼ਨ ਰੀਐਲੋਕੇਸ਼ਨ ਹੋ ਜਾਂਦੀ ਹੈ। ਅਗਰ ਸੇਮ ਕਹਿ ਲਓ 1,60,000 ਦੇ ਨੇੜੇ ਸਪੋਂਸ ਰਹਿੰਦੇ ਆ ਤਾਂ ਜ਼ਰੂਰ ਕੁਛ ਪੋਜ਼ਿਟਿਵ ਦੇਖਣ ਨੂੰ ਮਿਲ ਸਕਦਾ ਹੈ। ਵਿਦਇਨ ਦਾ ਮੇਨ ਟਾਈਮ ਪਲੀਜ਼, ਮੈਂ ਬਾਰ ਬਾਰ ਪ੍ਰੋਗਰਾਮ ਚ ਕਹਿ ਚੁੱਕਿਆ ਕਿ ਤੁਸੀਂ ਜਿੰਨੇ ਵੀ ਰੂਲ ਬੁੱਕ ਚ ਪੁਆਇੰਟਸ ਇਕੱਠੇ ਕਰਨ ਦੇ ਕਹਿ ਲਓ ਤਰੀਕੇ ਨੇ, ਨਾਟੀ ਕਹਿ ਲਓ, 80 ਚ ਕਹਿ ਲਓ, ਪ੍ਰੋਫੈਸ਼ਨਲ ਈਅਰ ਕਹਿ ਲਓ, ਕਈ ਬੱਚੇ ਕਹਿੰਦੇ ਨੇ ਕਿ ਪ੍ਰੋਫੈਸ਼ਨਲ ਈਅਰ ਇਜ਼ ਅ ਵੇਸਟ ਆਫ ਮਨੀ ਤੇ ਉਹਨਾਂ ਨੂੰ ਸਿਰਫ ਮੈਂ ਇਹ ਪੁੱਛਦਾ ਕਿ ਤੁਹਾਨੂੰ 5 ਐਕਸਟਰਾ ਪੁਆਇੰਟ ਮਿਲਦੇ ਤੇ 5 ਐਕਸਟਰਾ ਪੁਆਇੰਟ ਹੀ ਚਾਹੀਦੇ ਆ ਤੁਹਾਨੂੰ, ਦੈਨ ਇਟਸ ਨੋਟ ਅ ਵੇਸਟ ਆਫ ਮਨੀ, ਠੀਕ ਹੈ। ਸੋ ਉਹਦੇ ਬਾਰੇ ਵੀ ਧਿਆਨ ਦਿਓ, ਤੁਸੀਂ ਪੁਆਇੰਟਸ ਵਧਾਓ, ਆਪਣੇ ਇੰਪਲੋਇਸ ਨਾਲ ਗੱਲ ਕਰੋ। ਆਪਸ਼ਨ ਹਾਂਜੀ ਲਿਮਿਟਡ ਜ਼ਰੂਰ ਨੇ ਮੈਂ ਮੰਨਦਾ, ਬਟ ਖਤਮ ਨਹੀਂ ਹੋਇਆ ਅੱਜ ਦੇ ਵਿੱਚ।
ਜੀ ਜੀ ਬਿਲਕੁਲ। ਤੇ ਰਣਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਆ, ਕੀ ਹਾਲਾਤ ਜਿਹੜੇ ਆ ਉਹ ਹੋਰ ਵਧੀਆ ਹੋਣਗੇ? ਜਦੋਂ ਫਾਈਨੈਂਸ਼ੀਅਲ ਈਅਰ ਦੀ ਗੱਲ ਕਰਦੇ ਆ, ਜਦੋਂ ਜਿਹੜਾ ਫੈਡਰਲ ਬਜਟ ਆ ਉਹ ਅਨਾਊਂਸ ਹੋਣਾ ਤੇ ਉਸ ਤੋਂ ਬਾਅਦ ਮਾਈਗ੍ਰੇਸ਼ਨ ਦੇ ਨਾਲ ਜਿਹੜੇ ਇਹ ਕੁਛ ਜੁੜੇ ਹੋਏ ਲੋਕ ਜਾਂ ਜਿਨ੍ਹਾਂ ਦੇ ਵੀ ਕੋਈ ਨਾ ਕੋਈ ਜਿਹੜੇ ਕੇਸਿਸ ਉਹ ਲੱਗੇ ਹੋਏ ਆ, ਹਨਾ, ਉਹਨਾਂ ਦੇ ਲਈ ਕਿੱਦਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਨਜ਼ਰ ਆਉਣਗੀਆਂ?
ਦੇਖੋ ਮਾਈਗ੍ਰੇਸ਼ਨ ਸਿਨੈਰੀਓ ਕੋਵਿਡ ਤੋਂ ਬਾਅਦ ਚੇਂਜ ਹੋ ਗਿਆ, ਆਪਾਂ ਨੂੰ ਪਤਾ ਕਿ ਕੱਲਾ ਮਾਈਗ੍ਰੇਸ਼ਨ ਨਹੀਂ ਪੂਰੇ ਵਰਲਡ ਨੂੰ ਕਹਿ ਲਓ ਲਾਤਾ ਕੋਵਿਡ ਨੇ। ਹੁਣ ਜੇ ਆਪਾਂ ਓਪਰਚੁਨਿਟੀਜ਼ ਦੀ ਗੱਲ ਕਰੀਏ ਤੇ ਓਪਰਚੁਨਿਟੀਜ਼ ਓਬਵੀਅਸਲੀ ਅੱਜ ਦੀ ਡੇਟ ਚ ਤਾਂ ਮੈਂ ਕਿਹਾ ਕਿ ਲਿਮਿਟਡ ਨੇ, ਬਟ ਅੱਗੇ ਦੀ ਡੇਟ ਚ ਓਬਵੀਅਸਲੀ ਕ੍ਰਿਟੀਕਲ ਸਕਿੱਲਸ ਵਾਲੇ ਉਹਨਾਂ ਨੂੰ ਟ੍ਰੈਂਡ ਉਹੀ ਚੱਲਣਾ ਹੈ 2021 ਚ ਕਿ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਪਹਿਲ ਦਿੱਤੀ ਜਾਵੇ। ਦੂਜਾ, ਅਗਰ ਕ੍ਰਿਟੀਕਲ ਸਕਿੱਲਸ ਚ ਨਹੀਂ ਆ ਤੇ ਸਟੇਟ ਨੋਮੀਨੇਸ਼ਨ ਜ਼ਰੂਰ ਚੈੱਕ ਕਰੋ ਜਿੱਥੇ ਤੁਹਾਡੀ ਰਿਕੁਆਇਰਮੈਂਟ ਮੀਟ ਹੁੰਦੀ ਹੋਵੇ। ਸਟੇਟਸ ਹੁਣ ਹੌਲੀ ਹੌਲੀ ਜਿੱਦਾਂ ਕੋਵਿਡ-19 ਕੰਟਰੋਲ ਚ ਆਈ ਜਾ ਰਿਹਾ ਹੈ, ਹੌਲੀ ਹੌਲੀ ਸਟੇਟਸ ਵੀ ਥੋੜੇ ਲੀਨੀਅੰਟ ਹੋਣਗੇ ਨੋਨ ਕ੍ਰਿਟੀਕਲ ਨੂੰ ਇਨਵਾਈਟ ਕਰਨ ਲਈ। ਬਟ ਸਭ ਤੋਂ ਇੰਪੋਰਟੈਂਟ ਕਿ ਆਪਣੇ ਪੁਆਇੰਟਸ ਵਧਾਉਣ ਦੀ ਜ਼ਰੂਰ ਟਰਾਈ ਕਰੋ, ਕਿਉਂਕਿ ਪੁਆਇੰਟਸ ਓਬਵੀਅਸਲੀ ਸਭ ਤੋਂ ਮੇਨ ਇੰਪੈਕਟ ਕ੍ਰੀਏਟ ਕਰਦੇ ਨੇ ਤੁਹਾਡੀ ਇਨਵੀਟੇਸ਼ਨ ਵਿੱਚ।
ਬਿਲਕੁਲ ਰਣਵੀਰ ਜੀ, ਅੱਗੇ ਸਾਡੇ ਨਾਲ ਰਾਹੁਲ ਸਿੰਘ ਜੁੜੇ ਨੇ ਈਮੇਲ ਦੇ ਜ਼ਰੀਏ। ਇਹਨਾਂ ਨੇ ਪੁੱਛਿਆ, ਕਹਿੰਦੇ ਆਈ ਐਮ ਡੂਇੰਗ ਡਿਪਲੋਮਾ ਆਫ ਨਰਸਿੰਗ, ਕੰਪਲੀਟਿਡ ਫਸਟ ਸੈਮੈਸਟਰ ਇਨ ਮੈਲਬਰਨ, ਸੈਕਿੰਡ ਸੈਮੈਸਟਰ ਸਟਾਰਟਡ, ਐਂਡ ਇਫ ਆਈ ਗੋ ਟੂ ਐਡੀਲੇਡ ਫਾਰ ਲਾਸਟ 3 ਸੈਮੈਸਟਰਸ, ਇਟ ਵਿਲ ਬੀ ਕਾਊਂਟਡ ਐਜ 1 ਈਅਰ ਆਫ ਸਟੱਡੀ ਔਰ ਨਾਟ ਟੂ ਅਪਲਾਈ 491? ਸ਼ੁਡ ਆਈ ਵਰਕ ਇਨ ਅਕਾਊਂਟਿੰਗ ਔਰ ਏਜ ਕੇਅਰ ਐਜ ਐਨ ਈਐਨ ਟੂ ਗੈਟ 491?
ਅਕਾਊਂਟਿੰਗ ਤਾਂ ਨਹੀਂ, ਤੁਸੀਂ ਇਨਰੋਲਡਨੈਸ, ਅਗਰ ਤੁਸੀਂ ਆਪਣੀ ਫੀਲਡ ਚ ਕੰਮ ਕਰਦੇ ਤੇ ਓਬਵੀਅਸਲੀ ਉਹ ਹੈਲਪ ਹੋਊਗੀ। ਰੀਜਨਲ ਮੂਵ ਹੋਣਾ ਡੈਫੀਨੇਟਲੀ ਤੁਹਾਨੂੰ ਹੈਲਪ ਹੋਊਗੀ, ਇੱਕ ਸਾਲ ਦੀ ਸਟੱਡੀ ਅਗਰ ਤੁਸੀਂ ਉੱਥੇ ਕਰ ਲੈਂਦੇ ਆ। ਸਭ ਤੋਂ ਮੇਨ ਆ ਕਿ ਅੱਜ ਦੀ ਡੇਟ ਚ 491 ਦੀ ਇਨਵੀਟੇਸ਼ਨ ਲਈ ਤੁਸੀਂ ਰੀਜਨਲ ਨਾਲ ਕਿੰਨੇ ਕਨੈਕਟਡ ਆ ਉਹ ਮੈਟਰ ਕਰਦਾ। ਤੁਸੀਂ ਉੱਥੇ ਵਰਕ ਕੀਤਾ, ਜੇ ਆਪਾਂ ਕਿਸੇ ਵੀ ਸਟੇਟ ਦੀ ਰਿਕੁਆਇਰਮੈਂਟ ਦੇਖੀਏ, ਜਾਂ ਵਰਕ ਹੋਣਾ ਚਾਹੀਦਾ ਜਾਂ ਤੁਹਾਡੀ ਸਟੱਡੀ ਉੱਥੇ ਹੋਣੀ ਚਾਹੀਦੀ, ਤਾਂ ਓਬਵੀਅਸਲੀ ਮੂਵ ਹੋਣਾ ਤੁਹਾਡੀ ਹੈਲਪ ਹੋਊਗੀ, ਓਬਵੀਅਸਲੀ ਤੁਹਾਨੂੰ ਪ੍ਰਾਇਰਟੀ ਮਿਲੂਗੀ। ਤੇ ਉੱਥੇ ਅਗਰ ਵਰਕ ਕਰ ਰਹੇ ਹਾਂ ਤੇ ਆਪਣੀ ਫੀਲਡ ਚ ਵਰਕ ਕਰੋ, ਰਹਿ ਦੇਣ ਤੁਸੀਂ ਆਮ ਨੋਟ ਸ਼ੋਰ ਅਕਾਊਂਟੈਂਟ ਕਿਉਂ ਕਿਹਾ, ਬਟ ਨਰਸਿੰਗ ਫੀਲਡ ਚ ਅਗਰ ਤੁਸੀਂ ਜੋਬ ਕਰਦੇ ਤਾਂ ਤੁਹਾਨੂੰ ਪ੍ਰਾਇਰਟੀ ਜ਼ਰੂਰ।
ਜੀ, ਅਗਲਾ ਸਵਾਲ ਜਿਹੜਾ ਜੀ ਸਾਡੇ ਨਾਲ ਸਾਂਝਾ ਕਰ ਰਹੇ ਨੇ ਰਘਬੀਰ ਸਿੰਘ ਹੋਰੀ। ਰਘਵੀਰ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਂ 457 Feb 2018 ਵਿਚ ਅਪਲਾਈ ਕੀਤਾ ਸੀ ਤੇ September 2019 ਵਿਚ ਅਪਰੂਵ ਹੋਇਆ, ਕੀ ਮੈਂ PR ਅਪਲਾਈ ਕਰ ਸਕਦਾ ਜੀ ਹੁਣ? ਥੈਂਕਸ।
2018 ਚ ਇਹਨਾਂ ਨੇ ਅਪਲਾਈ ਕੀਤਾ ਸੀ
457।
ਤੁਸੀਂ ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੈਗੀ ਆ, ਤੇ ਓਬਵੀਅਸਲੀ ਤੁਸੀਂ ਤੁਹਾਡੀ ਆਕੂਪੇਸ਼ਨ ਕੀ ਆ, ਉਹ ਅੱਜ ਦੀ ਡੇਟ ਚ ਮੀਡੀਅਮ ਟਰਮ ਲਿਸਟ ਆ ਜਾਂ ਸ਼ਾਰਟ ਟਰਮ ਲਿਸਟ ਆ, ਉਹ ਮੈਟਰ ਕਰੂਗਾ। ਓਬਵੀਅਸਲੀ ਜੇ ਤੁਸੀਂ 2018 ਤੁਸੀਂ ਅਪਲਾਈ ਕਰ ਸਕਦੇ ਆ, ਜੇ 186 ਦਾ ਕ੍ਰਾਈਟੇਰੀਆ ਤੁਹਾਡਾ ਮੈਟ ਹੈ। ਤੁਸੀਂ ਅਗੇਨ ਬਰੋਡ ਆਨਸਰ ਆ ਯੈਸ, ਲੇਕਿਨ ਰਘਬੀਰ ਜੀ ਤੁਸੀਂ ਸਪੈਸੀਫਿਕ ਅਡਵਾਈਸ ਲਈ ਪਲੀਜ਼ ਮੈਨੂੰ ਰਿੰਗ ਕਰ ਲਓ ਪਲੀਜ਼।
ਜੀ, ਤੇ ਅੱਗੇ ਅਭਿਸ਼ੇਕ ਕੁਮਾਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਅਭਿਸ਼ੇਕ ਪੁੱਛ ਰਹੇ ਨੇ, ਕਹਿੰਦੇ ਕੈਨ ਆਈ ਮੂਵ ਟੂ ਐਨੀ ਰੀਜਨਲ ਆਫਟਰ ਦਾ ਗ੍ਰਾਂਟ ਆਫ 491 ਫਰੋਮ ਸਪੋਂਸਰਿੰਗ ਸਟੇਟ?
ਹਾਂਜੀ, ਅਗਰ ਤੁਹਾਡੇ ਕੋਲ ਵੈਲਿਡ ਰੀਜ਼ਨਸ ਹੈਗੇ ਆ ਤੇ ਓਬਵੀਅਸਲੀ ਤੁਸੀਂ ਕਰ ਸਕਦੇ ਆ, ਐਸ ਲੌਂਗ ਐਸ ਯੂ ਸਟੇ ਇਨ ਰੀਜਨਲ, ਇਹਦੇ ਤੇ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਮੈਂ ਕਹਿ ਰਿਹਾ ਕਿ ਸਟੇਟ ਟੂ ਵੇਅਰ ਯੂ ਆਰ ਸਪੋਂਸਰਡ ਫਰੋਮ, ਅਨਲੈਸ ਯੂ ਹੈਵ ਜੈਨੂਇਨ ਰੀਜ਼ਨਸ ਟੂ ਮੂਵ ਟੂ ਅ ਡਿਫਰੈਂਟ ਸਟੇਟ।
ਜੀ, ਤੇ ਅਗਲਾ ਸਵਾਲ ਜਿਹੜਾ ਜੀ ਉਹ ਜੌਨ ਗਰਗ ਕਰ ਰਹੇ ਨੇ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗਰਗ ਸਾਹਿਬ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਸਵਾਲ ਇਹਨਾਂ ਦਾ ਹੈ, ਕਹਿੰਦੇ ਸਰ ਵੈਨ ਦੇ ਵਿਲ ਸਟਾਰਟ 489 ਪ੍ਰੋਸੈਸਿੰਗ ਫਾਰ ਆਨ ਸ਼ੋਰ ਇਨ ਆਟੋਮੋਟਿਵ? ਥੈਂਕਸ।
489 ਪ੍ਰੋਸੈਸਿੰਗ ਅੱਜ ਦੀ ਡੇਟ ਚ 489 ਫੇਸਡ ਆਊਟ ਵੀਜ਼ਾ ਹੈ ਜੌਨ ਜੀ। 489 ਤੋਂ ਜਦੋਂ ਆਪਾਂ 887 ਕਰਦੇ ਸੀ, ਉਹ ਦੋਵੇਂ ਵੀਜ਼ਾਸ ਹੁਣ ਇਨ ਇਫੈਕਟ ਨਹੀਂ ਆ। ਇਹ ਡਿਪਾਰਟਮੈਂਟ ਦੀ ਲੋ ਪ੍ਰਾਇਰਟੀ ਲਿਸਟ ਆ ਪ੍ਰੋਸੈਸਿੰਗ ਵਾਸਤੇ। ਜੇ ਆਨ ਸ਼ੋਰ ਤੁਸੀਂ ਹੈਗੇ, ਤੁਸੀਂ ਅਪਲਾਈ ਕੀਤਾ ਤੇ ਅੱਜ ਦੀ ਡੇਟ ਚ ਐਨੀਵੇਅਰ ਬਿਟਵੀਨ 12-18 ਮੰਥ ਦੀ ਵੇਟ ਆ ਇਹਨਾਂ ਵੀਜ਼ਿਆਂ ਤੇ, 489 ਤੇ 489-887 ਤੇ। ਸੋ ਓਬਵੀਅਸਲੀ ਤੁਹਾਨੂੰ ਥੋੜੀ ਵੇਟ ਕਰਨੀ ਪੈ ਸਕਦੀ ਹੈ, ਬਟ ਜੇ ਤੁਹਾਡਾ ਕ੍ਰਾਈਟੇਰੀਆ ਮੈਟ ਆ, ਠੀਕ ਆ, ਤੁਹਾਨੂੰ ਓਬਵੀਅਸਲੀ ਘਬਰਾਉਣ ਦੀ ਕੋਈ ਲੋੜ ਨਹੀਂ ਆ। ਵੇਟ ਥੋੜੀ ਹਾਂਜੀ ਜ਼ਰੂਰ ਸਾਡੇ ਲਈ ਪੇਨਫੁਲ ਹੋ ਸਕਦੀ ਆ।
ਜੀ, ਤੇ ਰਣਵੀਰ ਜੀ ਪ੍ਰੋਗਰਾਮ ਜਿਹੜਾ ਹੁਣ ਆਪਣੇ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕਿਆ, ਪਰ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਕਿ ਕੋਵਿਡ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਉਹ ਦੇਖਣ ਨੂੰ ਮਿਲੀਆਂ ਪਿਛਲੇ ਦਿਨੀ, ਔਰ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਜੂਝ ਰਹੇ, ਮੈਂ ਕਹਾਂਗੀ, ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਤਰ੍ਹਾਂ ਦੇ ਜਿਹੜੇ ਮੁਸ਼ਕਿਲ ਹਾਲਾਤ ਜਿਹੜੇ ਆ ਉਹਨਾਂ ਦੇ ਲਈ ਪੈਦਾ ਹੋਏ ਪਿਛਲੇ ਮਹੀਨਿਆਂ ਦੇ ਵਿੱਚ। ਪਰ ਹੁਣ ਜਿਵੇਂ ਜਿਵੇਂ ਕੋਵਿਡ ਦੇ ਵਿੱਚ ਸੁਧਾਰ ਆਇਆ, ਹਾਲਾਤ ਜਿਹੜੇ ਆ ਉਹ ਸੁਧਰਨੇ ਸ਼ੁਰੂ ਹੋਏ, ਤਾਂ ਜਿਹੜੀਆਂ ਉਮੀਦਾਂ ਆ ਉਹ ਕਿਤੇ ਨਾ ਕਿਤੇ ਬਣਦੀਆਂ ਵੀ ਨਜ਼ਰ ਆਈਆਂ। ਆਈਆਂ ਜਿਵੇਂ ਤੁਸੀਂ ਅੱਜ ਸਕਿੱਲ ਸਿਲੈਕਟ ਲਿਸਟ ਦੀ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਜੂਨ ਜੁਲਾਈ ਦੇ ਵਿੱਚ ਜ਼ਿਆਦਾਤਰ ਜਿਹੜੇ ਇਨਵਾਈਟਸ ਆ ਉਹਨਾਂ ਦੇ ਆਉਣ ਦੀ ਗੱਲ ਕਰਦੇ ਹੋ ਆਪਾਂ ਇੱਕ ਹੋਰ ਜਿਹੜਾ ਪੋਜ਼ਿਟਿਵ ਸੁਨੇਹੇ ਦੇ ਨਾਲ ਪ੍ਰੋਗਰਾਮ ਜਿਹੜਾ ਛੱਡ ਕੇ ਜਾਵਾਂਗੇ ਪਰ ਰਾਹੁਲ ਸਿੰਘ ਜਾਂਦੇ ਜਾਂਦੇ ਇੱਕ ਸਵਾਲ ਭੇਜ ਰਹੇ ਨੇ ਮੈਂ ਗੱਲ ਕਰਨ ਤੋਂ ਪਹਿਲਾਂ ਉਹਨਾਂ ਦਾ ਸਵਾਲ ਜ਼ਰੂਰ ਸ਼ਾਮਲ ਕਰ ਲਵਾਂ ਰਾਹੁਲ ਸਿੰਘ ਕਹਿੰਦੇ ਆਈ ਐਮ ਸਟਿਲ ਨਾਟ ਕਲੀਅਰ 3 semesters ਆਫ ਸਟੱਡੀ ਵਿਲ ਬੀ ਕਾਊਂਟਡ ਐਜ਼ 1 year ਔਰ ਨਾਟ ਇਨ ਐਡੀਲੇਡ ਐਜ਼ ਇਟ ਕਵਰਸ ਓਨਲੀ ਫੋਰ 11 months
ਹਾਂਜੀ ਡਿਪੈਂਡ ਕਰਦਾ ਤੁਹਾਡੇ ਸਮੈਸਟਰ ਮੈਟਰ ਨਹੀਂ ਕਰਦੇ ਤੁਹਾਡਾ ਕੋਰਸ ਜਿਹੜਾ ਰਜਿਸਟਰਡ ਹੈ ਅਗਰ ਉਹ 2 years ਦਾ ਹੈ ਠੀਕ ਹੈ ਉਹ 3 semesters ਦੀ ਰਜਿਸਟ੍ਰੇਸ਼ਨ ਕਿੰਨੇ ਟਾਈਮ ਦੀ ਆ ਰਾਈਟ ਅਗਰ ਉਹ 11 months ਦੀ ਹੈ ਤੇ ਓਬਵੀਅਸਲੀ ਆਨਸਰ ਹੈ ਕਿ ਨੋ ਜੇ ਉਹ 3 semesters ਇਜ ਇਕੁਇਵੈਲੈਂਟ ਟੂ ਮੋਰ ਦੈਨ 1 year ਤਾਂ ਉਹ 1 year ਕਾਊਂਟ ਹੋਗੀ
ਠੀਕ ਜੀ ਤੇ ਰਾਹੁਲ ਸਿੰਘ ਜੀ ਮੈਨੂੰ ਲੱਗਦਾ ਕਿ ਜਵਾਬ ਹੁਣ ਜ਼ਰੂਰ ਸਪਸ਼ਟ ਹੋ ਗਿਆ ਹੋਏਗਾ ਤੁਹਾਨੂੰ ਤੇ ਕੱਲ ਜਿਵੇਂ ਆਪਾਂ ਰਣਵੀਰ ਜੀ ਕਰ ਰਹੇ ਸੀਗੇ ਕਿ ਇੱਕ ਪੋਜ਼ਿਟਿਵ ਜਿਹੜਾ ਸੁਨੇਹਾ ਆ ਉਹ ਜ਼ਰੂਰ ਅਖੀਰ ਦੇ ਵਿੱਚ ਦੇ ਕੇ ਜਾਈਏ ਕਿਉਂਕਿ ਅੱਜ ਇੱਕ ਸਾਨੂੰ ਮੈਸੇਜ ਵੀ ਜਿਹੜਾ ਸੀ ਉਹ ਵੀ ਕੁਛ ਇਹੋ ਜਿਹਾ ਹੀ ਆਇਆ ਸੀਗਾ ਆਫ ਸ਼ੋਰ ਤੋਂ ਜਿਨ੍ਹਾਂ ਨੇ ਉਮੀਦਾਂ ਛੱਡੀਆਂ ਤੇ ਕਹਿੰਦੇ ਅਸੀਂ ਪਾਸਪੋਰਟ ਵੀ ਟਰੰਕ ਦੇ ਵਿੱਚ ਰੱਖ ਦਿੱਤੇ ਆ ਤੇ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਵੀਰ ਤੇ ਭੈਣਾਂ ਹੋਣਗੀਆਂ ਹਨਾ ਜਿਨ੍ਹਾਂ ਨੂੰ ਪਿੱਛੇ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤੱਕ ਉਹਨਾਂ ਨੂੰ ਕੋਈ ਅਸਾਰ ਜਿਹੜੇ ਦਿਖਾਈ ਨਹੀਂ ਦੇ ਰਹੇ ਜੀ
ਦੇਖੋ ਸੋਰੀ ਪੇਸ਼ੈਂਸ ਦੀ ਲੋੜ ਆ ਐਸ ਲੌਂਗ ਐਸ ਤੁਸੀਂ ਆ ਸਾਲ ਦੇ ਲਾਸਟ ਕੁਆਰਟਰ ਜਾਂ ਆਫਟਰ ਮਿਡ ਈਅਰ ਕੁਛ ਨਾ ਕੁਛ ਪੋਜ਼ਿਟਿਵ ਜ਼ਰੂਰ ਆਪਾਂ ਨੂੰ ਸਟੂਡੈਂਟਸ ਮਿਲੂਗਾ ਇਹ ਅਗੇਨ ਮੇਰੀ ਓਪੀਨੀਅਨ ਆ ਇਹ ਕਿਸੇ ਰਾਈਟਿੰਗ ਚ ਨਹੀਂ ਆਇਆ ਜਾਂ ਕੋਈ ਸਾਨੂੰ ਡਿਪਾਰਟਮੈਂਟ ਤੋਂ ਅਪਡੇਟ ਨਹੀਂ ਆਈ ਆ ਹਾਲਾਂਕਿ COVID-19 ਤੋਂ ਬਾਅਦ ਇਹ ਕਾਮਨ ਸੈਂਸ ਆ ਕਿ ਅੱਜ ਦੀ ਡੇਟ ਚ ਡਿਪਾਰਟਮੈਂਟ ਨੇ ਜਿੱਦਾਂ ਆਫਸ਼ੋਰ ਤੋਂ ਸਟੂਡੈਂਟ ਵੀਜ਼ੇ ਦੇਣੇ ਸ਼ੁਰੂ ਕਰਤੇ ਸੋ ਇੱਕ ਪਹਿਲਾ ਸਾਈਨ ਹੈ ਕਹਿ ਲਓ ਠੀਕ ਹੈ ਆਫਸ਼ੋਰ ਤੋਂ ਵੀਜ਼ਾ ਅਪਰੂਵਲ ਆ ਰਹੀਆਂ ਠੀਕ ਹੈ ਸੋ ਸੈਕਿੰਡ ਪੜਾ ਇਹ ਹੋਊਗਾ ਕਿ ਹੁਣ ਸਕਿੱਲ ਮਾਈਗ੍ਰੈਂਟਸ ਨੂੰ ਵੀ ਆਪਾਂ ਸੱਦੀਏ ਕਿਉਂਕਿ ਓਬਵੀਅਸਲੀ ਕ੍ਰਿਟੀਕਲ ਸਕਿੱਲ ਸ਼ੋਰਟੇਜ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਤੁਸੀਂ ਨਿਊਜ਼ ਚ ਦੇਖਿਆ ਹੋਣਾ ਹੈ ਕਿ ਸਕਿੱਲ ਲੇਬਰ ਜਿਹੜੀ ਆ ਉਹ ਮਿਲਣੀ ਬਹੁਤ ਬਹੁਤ ਮੁਸ਼ਕਿਲ ਹੋ ਗਈ ਹੈ ਹੋਰ ਕਈ ਫੈਕਟਰਸ ਨੇ ਬਿਜ਼ਨਸਿਸ ਜਿਹੜੇ ਆ ਉਹ ਪ੍ਰੋਪਰਲੀ ਰਨ ਨਹੀਂ ਕਰ ਰਹੇ ਐਜੂਕੇਸ਼ਨਲ ਜਿਹੜੇ ਪ੍ਰੋਵਾਈਡਰਸ ਨੇ ਵੱਡੇ ਵੱਡੀਆਂ ਯੂਨੀਵਰਸਿਟੀਆਂ ਉਹਨਾਂ ਨੇ ਅਪੀਲ ਕੀਤੀ ਆ ਗਵਰਨਮੈਂਟ ਨੂੰ ਕਿ ਸਾਡਾ ਬਿਜ਼ਨਸ ਲੌਸ ਹੋ ਰਿਹਾ ਸੋ ਕਈ ਫੈਕਟਰਸ ਸਕਿੱਲ ਮਾਈਗ੍ਰੈਂਟ ਕਈ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਆਸਟ੍ਰੇਲੀਆ ਦੀ ਇਕੋਨਮੀ ਨਾਲ ਜੁੜਿਆ ਹੋਇਆ ਹੈ ਆਸਟ੍ਰੇਲੀਆ ਦੀ ਲੇਬਰ ਮਾਰਕੀਟ ਨਾਲ ਜੁੜਿਆ ਹੋਇਆ ਹੈ ਠੀਕ ਹੈ ਸੋ ਕਈ ਫੈਕਟਰਸ ਨੇ ਸੋ ਗਵਰਨਮੈਂਟ ਇਹ ਨਹੀਂ ਹੈ ਕਿ ਉਹ ਇਹ ਮੈਂ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਸਰਕਾਰ ਇਹ ਨਹੀਂ ਹੈ ਕਿ ਉਹ ਕਰਨਾ ਨਹੀਂ ਚਾਹੁੰਦੇ ਠੀਕ ਆ ਅੱਜ ਦੀ ਡੇਟ ਚ ਉਹ ਕਰ ਨਹੀਂ ਸਕਦੇ ਰੀਜ਼ਨ ਇਹ ਆ ਕਿ COVID-19 ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਅਨਫੋਰਚੁਨੇਟਲੀ ਆਪਾਂ ਨੂੰ ਪਤਾ ਹੈ ਕਿ ਉਹ ਕਿੰਨਾ ਸਪਰੈਡ ਹੋਇਆ ਉੱਥੇ ਠੀਕ ਹੈ ਹੁਣ ਜੇ ਤੁਸੀਂ ਪ੍ਰਾਈਮ ਮਿਨਿਸਟਰ ਦਾ ਰੀਸੈਂਟ ਬਿਆਨ ਸੁਣੋ ਤੇ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਮੈਜਰਸ ਲੈਂਦੇ ਆ ਜਿੱਦਾਂ ਤੁਸੀਂ ਵੈਕਸੀਨੇਸ਼ਨ ਲਿੱਤੀ ਹੋਈ ਆ ਕੇ ਤੁਸੀਂ ਕੁਆਰੰਟੀਨ ਕਰਦੇ ਆ ਤੇ ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਜਿਹਦੇ ਰਾਹੀਂ ਸਿਟੀਜ਼ਨਸ ਰੈਜੀਡੈਂਸ ਤੇ ਟੈਂਪਰੇਰੀ ਰੈਜੀਡੈਂਸ ਆ ਸਕਣ ਸੋ ਇਹ ਵਰਕ ਇਹ ਅੰਦਾਜ਼ੇ ਇਹ ਮਿਲਦੇ ਆ ਕਿ ਦੇ ਆਰ ਵਰਕਿੰਗ ਔਨ ਸਮਥਿੰਗ ਠੀਕ ਆ ਜੋ ਕਿ ਇਹ ਇੰਪਲੀਮੈਂਟ ਕਰਨਗੇ ਜਲਦੀ ਹੀ ਸੋ ਅੱਜ ਦੀ ਡੇਟ ਚ ਯੈਸ ਸਿਚੁਏਸ਼ਨ ਕਾਫੀ ਡਾਈਸੀ ਆ ਕਾਫੀ ਪ੍ਰੋਬਲਮਸ ਆ ਕਿ ਇਨਵੀਟੇਸ਼ਨ ਨਹੀਂ ਆ ਰਹੇ ਬਟ ਇਹ ਹਮੇਸ਼ਾ ਨਹੀਂ ਰਹਿਣਾ ਜਿੱਦਾਂ ਜਿੱਦਾਂ ਸਿਚੁਏਸ਼ਨ ਬੈਟਰ ਹੁੰਦੀ ਰਹੂਗੀ ਤੇ ਜ਼ਰੂਰ ਆਪਾਂ ਨੂੰ ਪੋਜ਼ਿਟਿਵ ਨਿਊਜ਼ ਕਹਿ ਲਓ ਇਨ ਟਰਮਸ ਆਫ ਇਨਵੀਟੇਸ਼ਨ ਸੁਣਨ ਚ ਮਿਲੂਗੀ
ਜੀ ਬਿਲਕੁਲ ਤੇ ਜਾਣ ਤੋਂ ਪਹਿਲਾਂ ਕਿਉਂਕਿ ਸਮਾਂ ਜਿਹੜਾ ਉਹ ਬਿਲਕੁਲ ਸਮਾਪਤ ਹੈ ਪਰ ਜਿਹੜੇ ਦੋਸਤ ਬਿਲਕੁਲ ਅਖੀਰ ਦੇ ਵਿੱਚ ਦੁਬਾਰਾ ਜੁੜੇ ਆ ਮੈਂ ਜਾਂਦੀ ਜਾਂਦੀ ਉਹਨਾਂ ਦੇ ਸਵਾਲ ਜਲਦੀ ਜਲਦੀ ਸ਼ਾਮਲ ਕਰਦੀ ਹਾਂ ਜੌਨ ਗਰਗ ਤੁਹਾਡਾ ਧੰਨਵਾਦ ਕਰ ਰਹੇ ਨੇ ਕਹਿੰਦੇ ਥੈਂਕਸ ਫਾਰ ਯੂਰ ਐਕਸਪਲੇਨੇਸ਼ਨ ਗੁੱਡ ਔਨ ਯੂ ਸਰ ਇਟ ਬੀਨ ਆਲਮੋਸਟ ਕਹਿੰਦੇ 18 months ਸਰ ਇਨ੍ਹਾਂ ਨੇ ਜਿਹੜਾ ਪਹਿਲਾ ਸਵਾਲ ਪੁੱਛਿਆ ਸੀ 489 ਪ੍ਰੋਸੈਸਿੰਗ ਫਾਰ ਆਨਸ਼ੋਰ ਇਨ ਆਟੋਮੋਟਿਵ ਵਾਲਾ ਉਹਦੇ ਲਈ ਤੁਸੀਂ ਜਵਾਬ ਦੇ ਚੁੱਕੇ ਹੋ ਤੇ ਅਭਿਸ਼ੇਕ ਕੁਮਾਰ ਕਹਿੰਦੇ ਆ ਆਈ ਐਮ ਕਹਿੰਦੇ ਲਿਵਿੰਗ ਇਨ ਰੀਜਨਲ ਏਰੀਆ ਫਰੋਮ ਲਾਸਟ 1 year ਐਂਡ ਗੋਟ ਅ ਗ੍ਰਾਂਟ ਰੀਸੈਂਟਲੀ ਇਜ਼ ਦੈਟ ਦ ਵੀਜ਼ਾ ਗ੍ਰਾਂਟ ਡੇਟ ਵਿਚ ਕਮਸ ਟੂ ਇਫੈਕਟ ਐਂਡ ਵੀ ਹੈਵ ਟੂ ਸਟੇ ਫਾਰ 3 years ਔਰ ਦੇਅਰ ਇਜ਼ ਅ ਵੇਵਰ ਵੀ ਕੈਨ ਆਰਗਿਊ
ਨੋ ਦੇਰ ਇਜ਼ ਨੋ ਵੇਵਰ ਤੁਹਾਨੂੰ ਰੀਜਨਲ ਜੇ ਤੁਹਾਨੂੰ ਰੀਜਨਲ 491 ਦੀ ਇਨਵੀਟੇਸ਼ਨ ਆਈ ਆ ਤੇ ਓਬਵੀਅਸਲੀ ਤੁਹਾਨੂੰ ਰੀਜਨਲ ਏਰੀਆ ਚ 191 ਰਹਿਣਾ ਪਊ
ਜੀ ਤੇ ਮਹਾਵੀਰ ਸਿੰਘ ਦਵਾਨ ਹੋਰਾਂ ਦੇ ਸਵਾਲ ਦਾ ਜਵਾਬ ਤੁਸੀਂ ਦੇ ਚੁੱਕੇ ਹੋ। ਸਵਾਲ ਉਹਨਾਂ ਦਾ ਉਹੀ ਸੀ ਕਿ ਉਹਨਾਂ ਦੇ ਲੜਕੇ ਨੂੰ ਕੀ ਮੈਰਿਜ ਦੇ ਲਈ ਟ੍ਰੈਵਲਿੰਗ ਐਗਜ਼ੈਂਪਸ਼ਨ ਮਿਲ ਜੂਗੀ, ਔਰ ਮੈਨੂੰ ਲੱਗਦਾ ਤੁਸੀਂ ਜਵਾਬ ਦਿੱਤਾ ਸੀਗਾ ਕਿ ਉਹਨਾਂ ਦਾ ਉੱਥੋਂ ਦੁਬਾਰਾ ਵਾਪਸ ਆਉਣਾ ਜਿਹੜਾ ਉਹ ਮੁਸ਼ਕਲ ਹੋਣਾ, ਕਿਉਂਕਿ ਕਾਫੀ ਲੰਮਾ ਸਮਾਂ ਹੋ ਸਕਦਾ ਉਹਨਾਂ ਨੂੰ ਉੱਥੇ ਰਹਿਣਾ ਪਵੇ, ਤੇ ਟੈਂਪਰੇਰੀ ਰੈਜ਼ੀਡੈਂਟ ਹੋਣ ਦੇ ਨਾਤੇ ਜਿਹੜੀ ਹੋ ਸਕਦਾ ਕੋਈ ਮੁਸ਼ਕਲ ਵੀ ਪੇਸ਼ ਆਵੇ ਜੀ। ਤੇ ਇੱਕ ਵਾਰ ਵੀਡੀਓ ਵੀ ਸੁਣ ਸਕਦੇ ਆ, ਜਾਂਦੇ ਤੁਹਾਡੀ ਟਿੱਪਣੀ ਵੀ ਜ਼ਰੂਰ ਲੈਣੀ ਚਾਹਾਂਗੇ।
ਜ਼ਰੂਰ, ਸੋ ਅਗੇਨ ਅਗਰ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਇਨਵੀਟੇਸ਼ਨ ਅੱਜ ਦੀ ਡੇਟ ਚ ਐਗਜ਼ੈਂਪਸ਼ਨ ਜਿਹੜੀ ਆ ਉਹ ਐਗਜ਼ੈਂਪਸ਼ਨ, ਮਹਾਵੀਰ ਸਿੰਘ ਦਵਾਨ ਦਾ ਮੈਂ ਆਨਸਰ ਦੇ ਰਿਹਾ ਕਿ ਜਿਹੜੀ ਐਗਜ਼ੈਂਪਸ਼ਨ ਆ ਉਹ ਅੱਜ ਦੀ ਡੇਟ ਚ ਫਸਟ ਟਾਈਮ ਅਪਲਾਈ ਕੀਤਾ, ਕਿਸੇ ਨੂੰ ਵੀ ਨਹੀਂ ਮਿਲ ਰਹੀ, ਬਹੁਤ ਰੇਅਰ ਆ, ਤੁਹਾਨੂੰ ਮਲਟੀਪਲ ਟਾਈਮਸ ਅਪਲਾਈ ਕਰਨੀ ਪਊਗੀ, ਬਟ ਡਿਪਾਰਟਮੈਂਟ ਦੇ ਰਿਹਾ ਐਗਜ਼ੈਂਪਸ਼ਨ ਤੁਹਾਨੂੰ ਟਰੈਵਲ
ਜੀ। ਤੇ ਰਣਬੀਰ ਜੀ ਸਮਾਂ ਜਿਹੜਾ ਉਹ ਹੁਣ ਬਿਲਕੁਲ ਸਮਾਪਤ ਹੈ, ਤੇ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰਦੇ ਹੋ, ਉਹਨਾਂ ਦੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਬੜੀ ਤਸੱਲੀ ਦੇ ਨਾਲ ਦਿੰਨੇ ਹੋ, ਔਰ ਤੁਹਾਡਾ ਜੁੜਨ ਦੇ ਲਈ, ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਭੈਣ ਜੀ
ਜੀ। ਸੋ ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਹੀ ਹੁਣ ਰੋਕਦੇ ਹਾਂ ਤੇ ਅਗਲੇ ਹਫ਼ਤੇ ਦੁਬਾਰਾ ਮਿਲਣ ਦੇ ਵਾਅਦੇ ਨਾਲ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚੋਂ ਸਾਨੂੰ ਦੋਵਾਂ ਨੂੰ ਹੁਣ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।